ਫਿਰ ਕਹਿਣ ਲੱਗਿਆ ਜੀ ਉਹ ਕਿਹੜੀ ਵਿੱਦਿਆ? ਕਹਿੰਦੇ ਉਹ ਅਧਿਆਤਮਕ ਵਿੱਦਿਆ ਜੋ ਅਧਿਸ਼ਟਾਨ ਸਰੂਪ ਪਰਮੇਸ਼ਰ ਸਾਰਿਆਂ ਦਾ ਆਪਣਾ ਆਪ ਸਰੂਪ ਹੈ, ਉਹਦੀ ਪ੍ਰਾਪਤੀ ਵਾਲੀ ਜਿਹੜੀ ਵਿੱਦਿਆ, ਉਹਦੀ ਪ੍ਰਾਪਤੀ ਵਾਲੀ ਅਧਿਆਤਮਕ ਵਿੱਦਿਆ ਪੜ੍ਹਨ ਕਰਕੇ ਸ਼ਾਂਤੀ ਆ ਸਕਦੀ ਹੈ। ਸੁਣ ਕੇ ਨਾਰਦ ਮੁਨੀ ਨੇ ਸੰਕਾਦਕਾਂ ਦੇ ਪਾਸੋਂ ਅਧਿਆਤਮਕ ਵਿੱਦਿਆ ਪੜ੍ਹੀ ਅਤੇ ਫਿਰ ਚਿੱਤ ਸ਼ਾਂਤ ਹੋਇਆ ਅਤੇ ਪ੍ਰਸੰਨ ਹੋ ਕੇ ਕਹਿਣ ਲੱਗਾ, ਉਹ ਪਹਿਲਾਂ 75,000 ਵਰ੍ਹਾ ਵਿੱਦਿਆ ਪੜ੍ਹਦੇ ਨੇ, ਮੈਂ ਐਵੇਂ ਹੀ ਆਪਣੇ ਜਨਮ ਬਤੀਤ ਕਰ ਲਿਆ ਅਤੇ ਹੁਣ ਮੈਨੂੰ ਪਤਾ ਲੱਗਾ ਕਿ ਮਨ ਦੇ ਟਿਕਾਉਣ ਵਾਲੀ, ਮਨ ਨੂੰ ਸ਼ਾਂਤੀ ਦੇਣ ਵਾਲੀ ਅਧਿਆਤਮਕ ਵਿੱਦਿਆ ਹੁੰਦੀ ਹੈ। ਸੋ ਇਸ ਪ੍ਰਕਾਰ ਸੰਕਾਦਕਾਂ ਦੀ ਸੰਗਤ ਕਰਕੇ ਨਾਰਦ ਮੁਨੀ ਨੂੰ ਸ਼ਾਂਤੀ ਪ੍ਰਾਪਤ ਹੋਈ। ਇਸੇ ਪ੍ਰਕਾਰ ਵਿਆਸ ਜੀ ਨੇ ਵਿਦਾਂਤ ਸ਼ਾਸਤਰ ਨੂੰ ਉਚਾਰਨ ਕੀਤਾ ਜਿਸ ਵਿੱਚ ਅੰਗਰੇ ਉਪਾਸ਼ਨਾ ਨੂੰ ਮੁੱਖ ਰੱਖਿਆ, ਮੈਂ ਹੀ ਬ੍ਰਹਮ ਹਾਂ। ਇਸ ਦੀ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ, ਤ੍ਰਿਪਤਨਾ ਆਵੀ ਵੇਦ ਮਥ ਅਗਨੀ ਅੰਦਰ ਤਪਤ ਤਪਾਇਆ। ਵਿਦਾਂਤ ਸ਼ਾਸਤਰ ਨੂੰ ਮੱਥ ਕੇ ਤ੍ਰਿਪਤੀ ਨਾ ਆਈ, ਚਿੱਤ ਹਉਮੈ ਦੇ ਅੰਦਰ ਤਪਦਾ ਰਿਹਾ। ਫਿਰ ਇਹ 11,000 ਵਰ੍ਹਾ ਕਾਰਕ ਬਣਿਆ ਰਿਹਾ, ਸ਼ਾਂਤੀ ਨਾ ਆਈ। ਫਿਰ ਨਾਰਦ ਮੁਨੀ ਦੀ ਸ਼ਰਨ ਪਿਆ। ਫਿਰ ਨਾਰਦ ਮੁਨੀ ਨੇ ਇਹਨੂੰ ਭਾਗਵਤ ਦੇ ਪਰਮੇਸ਼ਰ ਦੇ ਗੁਣਾਨਵਾਦ ਉਚਾਰ ਕੇ ਦੱਸੇ ਜਿਸ ਵਕਤ ਇਹਦੀ ਸ਼ਰਨ ਪਿਆ। ਇਸੇ ਪ੍ਰਕਾਰ ਭਾਈ ਸਾਹਿਬ ਨੇ ਕਿਹਾ, ਬਿਨ ਸਰਨੀ ਨਹਿ ਕੋਈ ਤਰਾਇਆ, ਸ਼ਰਨ ਪਰੇ ਤੋਂ ਬਗੈਰ ਕੋਈ ਨਹੀਂ ਤਰਿਆ। ਵਿੱਦਿਆ ਪੜ੍ਹ ਕੇ ਜਿਹੜਾ ਕੋਈ ਮਾਣ ਕਰਦਾ, ਇਸ ਬਾਰੇ ਇਸ ਪ੍ਰਕਾਰ ਵੀ ਹੈ ਕਿ ਇੱਕ ਵਾਰ ਦੀ ਗੱਲ ਹੈ ਕਿ ਦੁਰਵਾਸਾ ਰਿਖੀ ਨੇ ਸਿਰ ਤੇ ਪੁਸਤਕ ਚੁੱਕੇ ਹੋਏ ਤੁਰਿਆ ਜਾ ਰਿਹਾ। ਜਾਗ ਬਾਲਕ ਰਿਖੀ ਨੇ ਮਖੌਲ ਕੀਤਾ, ਉਹਦੇ ਤਾਂ ਹੀ ਗਰਦਭ ਗੱਛਣੀ ਕਿਹਾ, ਗਧਾ ਤੁਰਿਆ ਜਾ ਰਿਹਾ। ਦੁਰਵਾਸਾ ਰਿਖੀ ਬੜਾ ਤੇਜ਼ ਸੀ, ਉਹਨੇ ਪੁੱਛਣ ਤੇ ਕਹਿੰਦੇ, ਤੈਨੂੰ ਕੀ ਕਿਹਾ, ਤੂੰ ਪੁਸਤਕਾਂ ਦਾ ਭਾਰ ਚੱਕੀ ਫਿਰਦਾ, ਧਾਰਨ ਨਹੀਂ ਕਰਦਾ, ਕ੍ਰੋਧ ਦੀ ਨਿਵਿਰਤੀ ਨਹੀਂ ਕਰਦਾ, ਇਸ ਕਰਕੇ ਤੈਨੂੰ ਮੈਂ ਗਧਾ ਕਿਹਾ। ਜਾਂ ਉਹ ਕਹਿਣ ਕਰਕੇ ਦੁਰਵਾਸਾ ਰਿਖੀ ਨਾਰਾਜ਼ ਹੋ ਗਿਆ ਅਤੇ ਨਾਰਾਜ਼ ਹੋ ਕੇ ਕਹਿਣ ਲੱਗਾ, ਹੇ ਜਾਗ ਬਾਲਕ ਤੂੰ ਕੀ ਕਰਦਾ? ਕਹਿੰਦਾ, ਮੈਂ ਵੇਦ ਦਾ ਪਾਠ ਕਰਦਾ ਰਹਿੰਦਾ। ਵੇਦ ਦਾ ਪਾਠ ਕਿੰਨਾ ਚਿਰ ਕਰੇਗਾ? ਕਹਿੰਦਾ, ਜਿੰਨੀ ਚਿਰ ਮੇਰੀ ਸੁਰ ਚੰਗੀ ਚੱਲਦੀ ਹੈ, ਦਵਾਈਆਂ ਖਾ ਕੇ ਮੈਂ ਚੰਗੀ ਸੁਰ ਕਰਕੇ ਵੇਦ ਦਾ ਪਾਠ ਕਰਦਾ ਰਹਾਂਗਾ। ਫਿਰ ਦੁਰਵਾਸਾ ਨੇ ਕਿਹਾ, ਜਦੋਂ ਤੇਰੀ ਬਿਰਧ ਅਵਸਥਾ ਹੋ ਗਈ, ਕਫ ਨਾਲ ਤੇਰਾ ਕੰਠ ਰੁਕ ਗਿਆ, ਉਦੋਂ ਵੇਦ ਦਾ ਪਾਠ ਕਿਵੇਂ ਕਰ ਸਕੇਗਾ? ਉਹਨੇ ਕਿਹਾ, ਮੈਂ ਕਿਸੇ ਦੇਵਤੇ ਦਾ ਆਰਾਧਨ ਕਰਕੇ ਵਾਰ ਲੈ ਲਵਾਂਗਾ। ਇਸ ਪ੍ਰਕਾਰ ਵਿੱਦਿਆ ਸੰਵਾਦ ਬਾਬਤ ਬਹੁਤ ਸਾਰੇ ਰਿਖੀਆਂ ਦੇ ਕਥਨ ਆਉਂਦੇ ਨੇ। ਸੋ ਇਹ ਵਿੱਦਿਆ ਦੇ ਪੜ੍ਹਨ ਸੁਣਨ ਦਾ ਦੁਨੀਆਂ ਦਾ ਸੁਭਾਵ ਹੈ, ਵੇਦ ਸ਼ਾਸਤਰਾਂ ਦਾ। ਜਿਨ੍ਹਾਂ ਵੇਦ ਸ਼ਾਸਤਰਾਂ ਦੀ ਬਾਬਤ ਕਿਹਾ, ਤ੍ਰਿਗੁਣ ਵਿਸ਼ਿਆ ਵੇਦਾ, ਵੇਦ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਨੇ, ਸ਼ਾਂਤਕੀ, ਰਾਜਸੀ, ਤਾਮਸੀ ਸੁਭਾਵ ਨੂੰ ਕਥਨ ਕਰਦਾ। ਤਾਮਸੀ ਪੁਰਖਾਂ ਦੇ ਵਾਸਤੇ ਕਰਮ ਕਥਨ ਕਰਦਾ, ਰਾਜਸੀ ਪੁਰਖਾਂ ਬਾਰੇ ਉਪਾਸ਼ਨਾ ਕਥਨ ਕਰਦਾ, ਸ਼ਾਂਤਕੀ ਪੁਰਖਾਂ ਵਾਸਤੇ ਗਿਆਨ ਕਥਨ ਕਰਦਾ। ਇਸ ਪ੍ਰਕਾਰ ਸਿੱਖਿਆ, ਕਲਪ, ਨਿਰੁਕਤ, ਜੋਤਿਸ਼, ਪਿੰਗਲ, ਵਿਆਕਰਣ, ਇਸ ਪ੍ਰਕਾਰ ਵੇਦ ਦੇ 6 ਅੰਗ ਮੰਨੇ ਨੇ। ਜਿਹੜਾ ਇਹਨਾਂ 6 ਨੂੰ ਪੜ੍ਹੇ, ਉਹੀ ਵੇਦ ਦਾ ਗਿਆਤਾ ਹੋ ਸਕਦਾ। ਫਿਰ ਵੀ ਵੇਦ ਦਾ ਗਿਆਤਾ ਹੋ ਕੇ ਦੇਸ਼ ਭਾਸ਼ਾ ਵਿੱਚ ਉਚਾਰਨ ਕਰੇ ਤਾਂ ਹੀ ਸ਼ਾਂਤੀ ਹੋ ਸਕਦੀ ਹੈ, ਉਪਦੇਸ਼ ਧਾਰਨ ਕਰੇ ਤਾਂ ਹੀ ਸ਼ਾਂਤੀ ਹੋ ਸਕਦੀ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰਮੁਖੀ ਅਪਣਾਉਣ ਵਾਸਤੇ ਆਪਣੇ ਦੇਸ਼ ਭਾਸ਼ਾ ਵਿੱਚ ਪਵਿੱਤਰ ਬ੍ਰਹਮ ਵਿੱਦਿਆ ਉਚਾਰਨ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਮੁਖੀ ਅੱਖਰ ਬਣਾਏ ਅਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਸ੍ਰੀ ਖਡੂਰ ਸਾਹਿਬ 'ਚ ਸੱਜ ਕੇ ਭਾਈ ਪੈੜਾ ਮੋਖਾ ਜੀ ਤੋਂ, ਜਿਹਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਸ੍ਰੀ ਸੁਲਤਾਨਪੁਰ ਸਾਹਿਬ ਕੇ ਗੁਰਮੁਖੀ ਅੱਖਰ ਸਿੱਖੇ ਸਨ, ਪਹਿਲੇ ਪਾਤਸ਼ਾਹ ਦੀ ਜਨਮ ਸਾਖੀ ਬਣਵਾਈ, ਜਿਸ ਨੂੰ ਦੂਜੇ ਪਾਤਸ਼ਾਹ ਨੇ ਗੁਰਮੁਖੀ ਅੱਖਰਾਂ 'ਚ ਲਿਖਾਉਣਾ ਕੀਤਾ, ਗੁਰਮੁਖੀ ਵਿੱਦਿਆ ਦਾ ਪ੍ਰਚਾਰ ਕੀਤਾ। ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚੌਹਾਂ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਮੁਖੀ ਅੱਖਰਾਂ ਵਿੱਚ ਲਿਖਵਾਉਣਾ ਕੀਤੀ ਅਤੇ ਭਗਤਾਂ ਦੀ ਬਾਣੀ 'ਚ ਲਿਖਾਈ। ਇਸੇ ਪ੍ਰਕਾਰ ਸੱਤੇ ਬਲਵੰਡੇ ਆਦਿਕ ਦੀ ਬਾਣੀ ਲਿਖਵਾ ਕੇ ਕਾਂਸ਼ੀ 'ਚ ਜਿਨ੍ਹਾਂ ਬ੍ਰਾਹਮਣਾਂ ਨੇ ਹੰਕਾਰ ਕੀਤਾ ਸਨ, ਸਰਾਪੇ ਹੋਏ ਸਨ, ਉਹ ਜੂਨਾਂ ਨੂੰ ਪ੍ਰਾਪਤ ਹੋ ਕੇ ਭੱਟ ਸੰਗਿਆ ਵਾਲੇ ਬ੍ਰਾਹਮਣਾਂ ਦੇ ਘਰ ਜਨਮੇ ਸਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਸ ਕਰਦੇ ਹੋਏ ਭਿੱਖੇ ਭੱਟ ਨੇ ਕਿਹਾ, ਜਿਵੇਂ ਰਹੇ ਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਾ ਹੋ ਪਰਚਾਓ ਲਾਇਓ, ਕਹਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ, ਗੁਰਦੈ ਮਿਲਾਇਓ ਭਿੱਖਿਆ ਜਿਵ ਤੂੰ ਰੱਖੈ ਤਿਵ ਰਹੋ। ਇਹ ਸਾਧ ਸੰਗਤ ਜੀ 1395 ਅੰਗ ਤੇ ਬਖਸ਼ਿਸ਼ ਹੋਈ ਆ। ਸਤਿਗੁਰਾਂ ਦੇ ਨੇ ਰਹਿਤਨਾਮੇ 'ਚ ਲਿਖਿਆ, ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ, ਰਹਿਤਨਾਮਾ ਭਾਈ ਦੇਸਾ ਸਿੰਘ ਜੀ 148 ਅੰਗ ਤੇ ਲਿਖਿਆ ਹੋਇਆ। ਸੋ ਸਾਧ ਸੰਗਤ ਜੀ, ਇਹ ਜਿਹੜੀ ਆਪਾਂ ਰਹਿਤ ਮਰਿਆਦਾ ਸਾਰੀ ਪੜ੍ਹ ਕੇ ਸੁਣਾ ਰਹੇ ਹਾਂ, ਕਿਉਂਕਿ ਮਹਾਂਪੁਰਖਾਂ ਦੀ ਹੂਬ ਹੂ ਲਿਖੀ ਹੋਈ ਚੀਜ਼, ਇਸੇ ਕਰਕੇ ਆਪਾਂ ਪੜ੍ਹ ਕੇ ਸੁਣਾ ਰਹੇ ਹਾਂ। ਜਵਾਨੀ ਵੀ ਸੁਣਾ ਸਕਦੇ ਹਾਂ, ਫਿਰ ਵੀ ਉਹਦੇ ਵਿੱਚ ਕੋਈ ਕਮੀ ਨਾ ਪੈਸੀ ਰਹਿ ਜਾਵੇ, ਇਸ ਕਰਕੇ ਆਪਾਂ ਸਾਰੀ ਲਿਖੀ ਹੋਈ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਿਹੜੀ ਲਿਖਤਾ ਹੈ, ਸੰਤ ਬਾਬਾ ਸੁੰਦਰ ਸਿੰਘ ਜੀ, ਬਾਬਾ ਬਿਸ਼ਨ ਸਿੰਘ ਮਰਾਲੇ ਵਾਲਿਆਂ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ, ਉਦੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਚਲੀ ਹੈ 10ਵੇਂ ਪਾਤਸ਼ਾਹ ਜਿਹੜੀ ਮਰਿਆਦਾ ਸਿਖਾਈ ਸੀ, ਉਹ ਸਾਰੀ ਮਰਿਆਦਾ ਸੀਨੇ ਪਸੀਨੇ ਚਲੀ ਆਉਂਦੀ ਜਿਵੇਂ ਲਿਖਤੀ ਰੂਪ ਦੇ ਵਿੱਚ। ਇਸੇ ਕਰਕੇ ਆਪਾਂ ਪੜ੍ਹ ਕੇ ਸੁਣਾ ਰਹੇ ਤਾਂ ਕਿ ਸੰਗਤ ਨੂੰ ਕੋਈ ਇਸ ਗੱਲ ਦਾ ਸ਼ੱਕ ਨਾ ਰਹੇ ਕਿ ਇਹਨੇ ਕੋਈ ਗੱਲ ਕੋਲੋਂ ਸੁਣਾ ਦਿੱਤੀ ਹੈ। ਜੋ ਮਹਾਂਪੁਰਖਾਂ ਲਿਖਿਆ ਸਤਸੰਗ ਜੀ ਆਪਾਂ ਉਹੀ ਸੁਣਾ ਰਹੇ ਹਾਂ ਤਾਂ ਕਿ ਇਹਨੂੰ ਪੜ੍ਹ ਕੇ ਸਾਰਿਆਂ ਨੂੰ ਪਤਾ ਲੱਗ ਜਾਵੇ ਦਮਦਮੀ ਟਕਸਾਲ ਦਸਵੇਂ ਪਾਤਸ਼ਾਹ ਦੀ ਜਿਹੜੀ ਚਲਾਈ ਹੋਈ ਦਸਵੇਂ ਪਾਤਸ਼ਾਹ ਜੀ ਦੇ ਮਾਲਕ ਨੇ ਉਹਨਾਂ ਨੇ ਸਾਨੂੰ ਕੀ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਨੇ। ਜਿਹੜੇ ਗੁਰਮੁਖੀ ਦੇ ਅੱਖਰ ਨੇ ਇਹ ਸਿੰਘ ਸਿੰਘ ਤੋਂ ਜਾ ਕੇ ਸਿੱਖੇ, ਇਹ ਸਤਿਗੁਰਾਂ ਦਾ ਸ਼ੁਭ ਉਪਦੇਸ਼ ਹੈ। ਜੇ ਉਦਾਸੀ ਤੋਂ ਸਿੱਖੋਗੇ ਤਾਂ ਇੱਕ ਓਅੰਕਾਰ ਨੂੰ ਓਂਗ ਹੀ ਸਿਖਾਉਣਗੇ। ਨਿਰਮਲੇ ਸੰਤਾਂ ਨੂੰ ਵੀ ਆਦਤ ਹੈ ਇਹ ਵੀ ਇੱਕ ਓਅੰਗ ਹੀ ਕਹਿੰਦੇ ਆ, ਇੱਕ ਕਾਰ ਨਹੀਂ ਕਹਿੰਦੇ, ਉਚਾਰਦੇ ਨਹੀਂ ਸਹੀ ਉਚਾਰਨ ਇੱਕ ਓਅੰਕਾਰ। ਇਵੇਂ ਭਾਈ ਗੁਰਦਾਸ ਸਾਹਿਬ ਨੇ ਫਰਮਾਇਆ, ਏਕਾ ਏਕ ਇਕਾਂਗ ਲਿਖ ਊੜਾ ਓਅੰਕਾਰ ਲਿਖਾਇਆ 39ਵੀਂ ਵਾਰ ਪੌੜੀ ਪਹਿਲੀ ਚਾਹੇ। ਸੋ ਗੁਰਮੁਖ ਰਹਿਣੀ ਵਾਲੇ ਗੁਰਮੁਖ ਪਿਆਰਿਆਂ ਤੋਂ ਗੁਰਮੁਖੀ ਵਿਦਿਆ ਨੂੰ ਸਿੱਖਣਾ ਕਰੇ, ਸਭ ਤੋਂ ਪਹਿਲਾਂ ਮਾਪਿਆਂ ਨੂੰ ਚਾਹੀਦਾ ਗੁਰਮਤ ਵਿਦਿਆ ਵਿੱਚ ਬੱਚੇ ਨੂੰ ਨਿਪੁੰਨ ਕਰੇ। ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ ਸਵੀਏ, ਸ੍ਰੀ ਚੌਪੀ ਸਾਹਿਬ ਆਨੰਦ ਸਾਹਿਬ ਜੀ ਸਾਰਾ, ਸ੍ਰੀ ਸੁਖਮਨੀ ਸਾਹਿਬ ਜੋ ਸਵਾਸ ਸਵਾਸ ਦਾ ਭਜਨ ਹੈ, ਅਤੇ ਸ੍ਰੀ ਆਸਾ ਜੀ ਦੀ ਵਾਰ 84 ਲੱਖ ਜੂਨਾਂ ਦੇ ਗੇੜੇ ਨੇ ਮਿਟਾਉਣ ਵਾਲੀ, ਸ੍ਰੀ ਸੁਖਮਨੀ ਸਾਹਿਬ ਦੇ 24,000 ਅੱਖਰ ਨੇ, ਰਾਤ ਦਿਨ ਦੇ 24,000 ਸਵਾਸ ਨੇ, ਇਹੋ ਸਾਰੇ ਸਵਾਸਾਂ ਨੂੰ ਸਫਲੇ ਕਰਨ ਵਾਲੀ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਵੀ ਅਤਿ ਜ਼ਰੂਰੀ ਹੈ। ਇਸ ਪ੍ਰਕਾਰ ਗੁਰਮੁਖੀ ਗੁਰਮਤ ਰਹਿਣ ਵਾਲੇ ਰਹਿਣੀ ਵਾਲੇ ਸਿੰਘ ਤੋਂ ਸਿੱਖ ਕੇ ਰਹਿਣੀ ਬਹਿਣੀ ਕਹਿਣੀ ਸਹਿਣੀ ਵਾਲਾ ਜੀਵਨ ਬਣਾਵੇ। ਹੁਕਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਹਿਤਨਾਮੇ ਵਿੱਚ ਲਿਖਿਆ, ਗੁਰਮਤ ਦੀ ਉੱਚੀ ਸੁੱਚੀ ਵਿੱਦਿਆ ਕਰਕੇ ਪੰਚਮ ਪਾਤਸ਼ਾਹ ਫਰਮਾਉਂਦੇ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕਾ ਬਲ ਬਲ ਜਾਸਾ। ਇਸ ਗੁਰਮਤ ਦੀ ਵਿੱਦਿਆ ਕਰਕੇ ਦੁਨੀਆਂ ਦੇ ਪਦਾਰਥ ਮੁਕਤੀ ਭੁਗਤੀ ਬ੍ਰਹਮ ਗਿਆਨ ਦੁਨੀਆਂ ਦੇ ਚਾਰ ਪਦਾਰਥ ਪ੍ਰਾਪਤ ਹੁੰਦੇ, ਲੋਕ ਪ੍ਰਲੋਕ ਚ ਮੁੱਖ ਉਜਲੇ ਹੁੰਦੇ ਨੇ। ਸੰਤਾਂ ਮਹਾਂਪੁਰਖਾਂ ਨੇ ਇਸ ਪ੍ਰਕਾਰ ਪ੍ਰਚਾਰ ਕੀਤਾ ਸੀ ਕਿ ਪਹਿਲਾਂ ਜਦੋਂ ਬੱਚਾ ਜੰਮੇ ਉਸਦੇ ਖਿਡਾਵੇ ਵੀ ਗੁਰਮੁਖ ਹੋਣ, ਉਹਨੂੰ ਚੰਗੀ ਗੁਰਮਤ ਦੀ ਸਿੱਖਿਆ ਦੇਣ, ਉਹਨੂੰ ਮਨਮਿਤ ਵਿੱਚ ਹੁੰਦਾ ਗੁੱਲੀ ਡੰਡਾ ਤਾਸ਼ ਖੇਡਣ ਵਾਲਿਆਂ ਪਾਸ ਕਦੇ ਨਾਲ ਜਾਣ ਦਿੱਤਾ ਜਾਵੇ, ਜੂਆ ਖੇਡਣਾ ਗੰਦੀਆਂ ਬੋਲੀਆਂ ਨਾ ਪਾਉਣ ਦੇਵੇ, ਹਰ ਵਕਤ ਉਹਦੀ ਰੱਖਿਆ ਕਰੇ। ਇਸ ਪ੍ਰਕਾਰ ਲਿਖਿਆ ਰਹਿਤਨਾਮਾ ਭਾਈ ਸਾਹਿਬ ਸਾਹਿਬ ਸਿੰਘ ਜੀ ਨੇ 160 ਅੰਗ ਤੇ ਲਿਖਿਆ, ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ। ਸਭ ਤੋਂ ਪਹਿਲਾਂ ਬੱਚੇ ਦੀ ਮਾਤਾ ਹੀ ਮਾਸਟਰ ਮੰਨੀ ਹੈ ਜੋ ਸ਼ੁਭ ਸਿੱਖਿਆ ਦੇਵੇ। ਸੰਸਾਰ ਵਿੱਚ 3.5 ਮਾਵਾਂ ਨੇ, ਧਰੂ ਭਗਤ ਦੀ ਸਤਯੁਗ ਵਿੱਚ ਹੋਈ ਹੈ ਜੋ ਧਰੂ ਬਾਲਕ ਅਵਸਥਾ ਵਿੱਚ ਲਾੜ ਨਾਲ ਆਪਣੇ ਪਿਤਾ ਰਾਜੇ ਉਤਾਨਪਾਦ ਦੀ ਗੋਦ ਵਿੱਚ ਆ ਕੇ ਬੈਠਾ। ਸੋ ਵੇਖ ਕੇ ਮਤਰੇਈ ਮਾਂ ਸਰੁਚੀ ਨੇ ਈਰਖਾ ਦੇ ਨਾਲ ਗੁੱਸੇ ਹੋ ਕੇ ਕਿਤੇ ਇਹ ਟਿੱਕਾ ਕਹਾ ਕੇ ਰਾਜ ਦਾ ਮਾਲਕ ਨਾ ਬਣ ਬੈਠੇ, ਮੈਂ ਪਟਰਾਣੀ ਹਾਂ, ਮੇਰਾ ਪੁੱਤਰ ਉੱਤਮ ਰਾਜ ਦਾ ਮਾਲਕ ਹੋ ਜਾਵੇ। ਸੋ ਉੱਤਮ ਸੀ ਉਹਦਾ ਨਾਮ। ਇਹ ਪ੍ਰਸੰਗ ਸਾਧ ਸਿੰਘ ਜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਭਰੀ ਆਪਾਂ ਸੀੜੀਆਂ ਵਿੱਚ 120 ਘੰਟੇ ਦੀ ਹੁਣ ਤੱਕ ਭਰੀ ਜਾ ਚੁੱਕੀ ਹੈ, ਅੱਗੇ ਵੀ ਹੋਵੇਗੀ। ਸੋ ਉਸ ਕਥਾ ਵਿੱਚ ਧਰੂ ਤੇ ਪ੍ਰਹਿਲਾਦ ਜੀ ਦਾ ਪ੍ਰਸੰਗ ਆਇਆ ਸਾਰਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿੱਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸਰੀਤਾ। ਧਰੂ ਭਗਤ ਨੇ ਪੁੱਛਿਆ, ਮਾਤਾ ਤੂੰ ਸਵਾਣੀ ਭਾਵ ਰਾਜਪੁੱਤਰੀ ਹੈ ਕਿ ਸਰੀਤਾ ਗੋਲੀ ਹੈ? ਤਾਂ ਅੱਗੋਂ ਕਿਹਾ ਸੀ, ਇਹ ਪੁੱਤਰ ਸਾਵਾਣੀ ਹਾਂ ਜਨਮ ਦੀ, ਮੈਂ ਰਾਜੇ ਦੀ ਪੁੱਤਰੀ ਹਾਂ ਅਤੇ ਤੇਰੇ ਜਨਮ ਤੋਂ ਪਟਰਾਣੀ ਹਾਂ, ਪਰ ਰਾਜ ਨਾ ਮਿਲਣ ਕਰਕੇ ਇਹ ਕਾਰਨ ਹੋਇਆ ਕਿ ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਤਾਂ ਧਰੂ ਨੇ ਪੁੱਛਿਆ, ਕਿਸ ਉੱਦਮ ਤੇ ਰਾਜ ਮਿਲਿਆ? ਸਤਰੂ ਤੇ ਸਭ ਹੋਵਨ ਮੀਤਾ, ਮਾਂ ਨੇ ਉਪਦੇਸ਼ ਦੇ ਕੇ ਉੱਤਰ ਦਿੱਤਾ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੰਦੂ ਹੋਈ ਹੈ ਪਤਤ ਪੁਨੀਤਾ। ਇਹ ਸਿੱਖਿਆ ਲੈ ਲੈ, ਇਹ ਸਿੱਖਿਆ ਲੈ ਕੇ ਫਿਰ ਬਾਹਰ ਚੱਲਿਆ, ਕਰਨ ਤਪ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ, ਰਸਤੇ ਚ ਨਾਰਦ ਮੁਨ ਹੀ ਮਿਲੇ ਉਪਦੇਸ਼ ਦਿੱਤਾ, ਪਿੱਛੋਂ ਰਾਜੇ ਸੱਦਿਆ ਅਬ ਚੱਲ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਵਾਰ 10ਵੀਂ ਪੌੜੀ ਪਹਿਲੀ, 36,000 ਵਰਾ ਦੇਸ਼ ਦਾ ਰਾਜ ਤੇ ਅਚੱਲ ਪਦਵੀ ਮਾਤਾ ਦੀ ਸਿੱਖਿਆ ਕਰਕੇ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ 33 ਚ ਲਕਸ਼ਮਣ ਦੀ ਮਾਤਾ ਸੁਮਿਤਰਾ ਨੇ ਜਦੋਂ ਸ੍ਰੀ ਰਾਮ ਚੰਦਰ ਜੀ ਬਨਵਾਸ ਨੂੰ ਚੱਲੇ, ਕਿਹਾ ਇਹ ਪੁੱਤਰ ਵੱਡੇ ਭਾਈ ਦੇ ਨਾਲ ਜਾ, ਦੁੱਖ ਸੁੱਖ ਵਿੱਚ ਸਹਾਇਕ ਹੋਣਾ ਤੇ ਨਾਲ ਸਹਾਰਨਾ ਤੇ ਸੀਤਾ ਨੂੰ ਮਾਤਾ ਰਾਮ ਚੰਦਰ ਜੀ ਨੂੰ ਪਿਤਾ ਸਮਝਣਾ। ਇਸੇ ਉਪਦੇਸ਼ ਨੂੰ ਲਕਸ਼ਮਣ ਨੇ ਕਮਾਇਆ ਸੀ ਬਨਵਾਸ ਵਿੱਚ ਨਾਲ ਰਹੇ ਤੇ ਸੀਤਾ ਦੀ ਪਛਾਣ ਕੇਵਲ ਪੈਰਾਂ ਤੋਂ ਹੀ ਕਰ ਸਕਦਾ, ਕਦੇ ਚਿਹਰੇ ਵੱਲ ਨਹੀਂ ਸੀ ਦੇਖਿਆ। ਤੀਸਰੀ ਫਰੀਦ ਜੀ ਦੀ ਮਾਤਾ ਨੇ ਸ਼ੱਕਰ ਖਵਾ ਕੇ ਲਾਲਚ ਨਾਲ ਪਹਿਲਾਂ ਨਮਾਜ਼ ਪੜ੍ਹਨ ਲਾਇਆ ਸੀ, ਇੱਕ ਦਿਨ ਸ਼ੱਕਰ ਰੱਖਣੀ ਭੁੱਲ ਗਈ ਤਾਂ ਖੁਦਾ ਨੇ ਮਸੱਲੇ ਥੱਲੇ ਸ਼ੱਕਰ ਹੀ ਸ਼ੱਕਰ ਵਿਛਾਤੀ, ਤਾਂ ਖਾ ਖਾ ਕੇ ਮੂੰਹ ਮੁੜ ਗਿਆ। ਫਿਰ ਖੰਡ ਮਿਸ਼ਰੀ ਸ਼ਹਿਦ ਆਦਿ ਖਵਾਉਂਦੀ ਰਹੀ। 12 ਸਾਲ ਤਪ ਕਰਕੇ ਦਰਖਤ ਦੇ ਪੱਤਰੇ ਧੂ ਧੂ ਕੇ ਖਾਂਦਾ ਰਿਹਾ, ਸਿਰ ਵਿੱਚ ਲੀਖਾਂ ਪਈਆਂ। ਕੱਢਣ ਲੱਗਿਆ ਮਾਤਾ ਨੇ ਜਦੋਂ ਕੇਸ ਖਿੱਚੇ ਸੀ, ਸੀ ਕਰਨ ਲੱਗਿਆ, ਸੀ ਸੀ ਕਰੇ ਦਰਦ ਹੁੰਦਾ, ਤਾਂ ਕਿਹਾ ਜਿਨ੍ਹਾਂ ਦਰਖਤਾਂ ਦੇ ਪੱਤਰੇ ਧੂ ਕੇ ਖਾਂਦਾ ਰਿਹਾ ਉਹਨਾਂ ਦੇ ਪੀੜ ਨਾ ਹੀ ਹੋਵੇਗੀ। ਤਾਂ ਫਿਰ ਟੁੱਟੇ ਪੱਤਰ 12 ਸਾਲ ਖਾ ਕੇ, ਫਿਰ ਕਾਠ ਦੀ ਰੋਟੀ, ਫਿਰ ਖੂਹ ਵਿੱਚ ਲਮਕ ਕੇ 13 ਸਾਲ ਸ਼ਾਹ ਸਰਫ ਮੁਰਸ਼ਦ ਦੀ ਸੇਵਾ ਕਰਕੇ ਪੂਰਨ ਭਗਤ ਹੋਏ। ਮਾਤਾ ਦੇ ਪੁੱਛਣ ਤੋਂ ਕਿਹਾ ਸੀ ਇਹ ਮਾਤਾ, ਕਹਿਣ ਲੱਗੀ ਮਾਤਾ ਉਸ ਵਕਤ ਕਿ ਮੈਂ ਤੇਰੇ ਲਈ ਮਿੱਠੀਆਂ ਮਿੱਠੀਆਂ ਚੀਜ਼ਾਂ ਲਿਆ ਕੇ ਰੱਖੀਆਂ ਨੇ। ਫਿਰ ਉਸ ਵਕਤ ਕਹਿਣ ਲੱਗੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਪਰਮੇਸ਼ਰ ਦੇ ਨਾਮ ਦੇ ਬਰਾਬਰ ਮਾਤਾ ਕੋਈ ਚੀਜ਼ ਹੋਰ ਮਿੱਠੀ ਨਹੀਂ ਹੈ। ਬਚਪਨ ਵਿੱਚ ਸ਼ੱਕਰ ਖਾਧੀ ਹੈ, ਪਰ ਹੁਣ ਮੈਨੂੰ ਨਾਮ ਦਾ ਰਸ ਆ ਗਿਆ। ਸੋ ਇਸ ਪ੍ਰਕਾਰ ਅੱਧੀ ਮਾਤਾ ਗੋਪੀ ਚਾਹੁੰਦੀ ਸੀ, ਜਿਹਨੇ ਪਹਿਲਾਂ ਉਪਦੇਸ਼ ਦੇ ਕੇ ਰਾਜ ਵੱਲੋਂ ਵਿਰਾਗ ਕਰਾਤਾ, ਫਿਰ ਜਦੋਂ ਰਾਜ ਛੱਡ ਕੇ ਜੰਗਲਾਂ ਨੂੰ ਤਪ ਕਰਨ ਲਈ ਤਿਆਰ ਹੋਇਆ ਤਾਂ ਰੋ ਪਈ ਸੀ। ਸਭ ਤੋਂ ਪਹਿਲਾਂ ਮਾਤਾ ਦੀ ਸਿੱਖਿਆ ਚਾਹੇ ਚੰਗੇ ਪਾਸੇ ਲਾਵੇ ਚਾਹੇ ਬੁਰੇ ਪਾਸੇ, ਜਿਵੇਂ ਬਾਲਮੀਕ ਸੋ ਜੀ ਨੂੰ ਜੀ ਘਾਤ ਕਰਨ ਵਾਸਤੇ ਪਹਿਲਾਂ ਉਧਰ ਨੂੰ ਪ੍ਰੇਰਿਆ, ਤੇ ਬਾਅਦ ਵਿੱਚ ਫਿਰ ਗੁਰਮਤ ਦੇ ਜਾਣੂ ਹੋ ਗਏ ਜਦੋਂ, ਤੋ ਮਹਾਂਪੁਰਸ਼ਾਂ ਦੇ ਦਰਸ਼ਨ ਹੋਣ ਕਰਕੇ ਉਹਨਾਂ ਨੂੰ ਉਪਦੇਸ਼ ਹੋ ਗਿਆ, ਇਸ ਕਰਕੇ ਉਹ ਫਿਰ ਰਾਮ ਰਾਮ ਜਪਣ ਲੱਗ ਪਏ। ਸੋ ਉਸ ਬੱਚੇ ਨੂੰ ਸਭ ਤੋਂ ਪਹਿਲਾਂ ਗੁਰਮਤ ਦੀ ਸਿੱਖਿਆ ਸਿਖਾਵੇ, ਅਤੇ ਜਦੋਂ ਗੁਰਮਤ ਵਿੱਚ ਨਿਪੁੰਨ ਹੋ ਜਾਵੇ ਫਿਰ ਉਹਨੂੰ ਪਾਸ ਕੀਤਾ ਜਾਵੇ, ਜਿਵੇਂ ਸਕੂਲ ਵਿੱਚ ਇਮਤਿਹਾਨ ਹੁੰਦੇ ਨੇ, ਉਸਦੇ ਜੀਵਨ ਦੀ ਪ੍ਰੀਖਿਆ ਧਾਰਮਿਕ ਤੌਰ 'ਤੇ ਕੀਤੀ ਜਾਵੇ, ਵੇਖਿਆ ਜਾਵੇ ਕਿ ਇਸ ਦੇ ਵਿੱਚ ਕਿੰਨੇ ਗੁਣ ਆਏ ਨੇ, ਕਿੰਨੇ ਵਿਕਾਰ ਅਤੇ ਔਗੁਣ ਛੁੱਟੇ ਨੇ, ਅਤੇ ਜੇ ਤਾਂ ਸਾਰੇ ਔਗੁਣ ਛੁੱਟ ਕੇ ਸਾਰੇ ਗੁਣ ਆ ਜਾਣ ਤਾਂ ਹਜ਼ੂਰ ਨੇ ਕਿਹਾ ਸਗਲ ਗੁਣ ਅਵਗਣ ਨਾ ਕੋਈ ਹੋਏ ਨੀਤਾ ਨੀਤਾ 765 ਅੰਗ 'ਤੇ ਮਹਾਰਾਜ ਫਰਮਾਉਂਦੇ ਨੇ। ਨਿਤ ਨਿਤ ਜਿਉਣ ਸਦਾ ਵਾਸਤੇ ਜਿਉਂਦੇ ਰਹਿਣ, ਸਾਰੇ ਗੁਣ ਆ ਜਾਣ ਔਗੁਣ ਕੋਈ ਨਾ ਰਹੇ, ਉਹ ਗੁਰਮੁਖ ਪਿਆਰੇ ਉਹ ਦੁਨੀਆਂ ਦੀ ਕਲਿਆਣ ਕਰਨ ਵਾਲੇ ਹੋਣ। ਇਸ ਪ੍ਰਕਾਰ ਗੁਰਮਤ ਵਿੱਦਿਆ ਗੁਰਸਿੱਖਾਂ ਦੀ ਸੇਵਾ ਕਰਕੇ ਗਰੀਬੀ ਨਾਲ ਗੁਰਮਤ ਵਿੱਦਿਆ ਪ੍ਰਾਪਤ ਕਰਕੇ ਲੋਕ ਸੁਖੀ ਪਰਲੋਕ ਸੁਹੇਲੇ ਹੋਣਾ। ਗੁਰਮਤ ਦੀ ਵਿੱਦਿਆ ਨੂੰ ਸਿੱਖ ਕੇ ਜੀਵਨ ਉੱਚਾ ਬਣਾਉਣਾ, ਅੰਦਰੋਂ ਫਿਕਰ ਛੱਡਣੇ ਨੇ, ਅੰਦਰੋਂ ਵਿਸ਼ਿਆਂ ਦਾ ਤਿਆਗ ਛੱਡਣਾ। ਗੁਰਮਤ ਦੀ ਵਿੱਦਿਆ ਕਰਕੇ ਗੁਰਪ੍ਰਸਾਦ ਦੀ ਵਿੱਦਿਆ ਵਿਚਾਰ ਹੈ, ਗੁਰਾਂ ਦੀ ਕਿਰਪਾ ਦੁਆਰਾ ਬ੍ਰਹਮ ਵਿੱਦਿਆ ਦੀ ਵਿਚਾਰ ਕਰੇ। ਦਿਵ ਧਾਤੂ ਪ੍ਰਕਾਸ਼ ਅਰਥ ਹੈ ਜਿਹੜੀ ਸਰੂਪ ਦਾ ਪ੍ਰਕਾਸ਼ ਕਰਨ ਵਾਲੀ ਹੈ ਅਤੇ ਜੀਵ ਦੇ ਸਰੂਪ ਦਾ ਪ੍ਰਕਾਸ਼ ਕਰਨ ਵਾਲੀ ਹੈ, ਮਨ ਦਾ ਸਰੂਪ ਦੱਸਣ ਵਾਲੀ ਹੈ, ਸੰਸਾਰ ਦਾ ਸਰੂਪ ਦੱਸਣ ਵਾਲੀ ਹੈ, ਅਤੇ ਬ੍ਰਹਮ ਦਾ ਸਰੂਪ ਦੱਸਣ ਵਾਲੀ ਹੈ, ਅਤੇ ਮਾਇਆ ਦਾ ਸਰੂਪ ਦੱਸਣ ਵਾਲੀ ਹੈ। ਜਿਹੜੀ ਐਸੇ ਸਰੂਪ ਦਾ ਪ੍ਰਕਾਸ਼ ਕਰਨ ਵਾਲੀ ਹੈ ਉਸ ਬ੍ਰਹਮ ਵਿੱਦਿਆ ਨੂੰ ਗੁਰਾਂ ਦੀ ਕਿਰਪਾ ਕਰਕੇ ਵਿਚਾਰੇ। ਵਿੱਦਿਆ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਤਾਂ ਜਿਹੜੇ ਪਟੇਬਾਜ਼ ਹੁੰਦੇ ਉਹ ਦਿਖਾਵੇ ਦੀ ਵਿੱਦਿਆ ਪੜ੍ਹਦੇ, ਸਾਰਿਆਂ ਨੂੰ ਆਪਣਾ ਕਰਤੱਵ ਦਿਖਾਉਂਦੇ, ਕਿਸੇ ਦੇ ਮੂੰਹ 'ਤੇ ਛਾਤੀ 'ਤੇ ਪੱਟ ਆਦਿ ਕਿਤੇ ਆਲੂ ਰੱਖ ਕੇ ਅਤੇ ਅੱਖਾਂ ਆਪਣੀਆਂ ਬੰਨ੍ਹ ਕੇ ਉਹਨਾਂ ਦੀ ਖੂਬੀ ਇਹ ਹੁੰਦੀ ਹੈ ਕਿ ਉਹਨੂੰ ਫਿਰ ਕੱਟ ਦੇਣਾ, ਜਿਹੜੀ ਚੀਜ਼ ਉੱਪਰ ਪਈ ਹੁੰਦੀ ਉਹਨੂੰ ਕੱਟਤਾ, ਆਲੂ ਪਿਆ ਜਾਂ ਗਾਜਰ ਮੂਲੀ ਕੱਟਦੀ, ਰੋਮ ਨੂੰ ਛੇਦਣ ਨਹੀਂ ਕਰਦੇ। ਇਸ ਪ੍ਰਕਾਰ ਉਹ ਕਰਤੱਵ ਦਿਖਾ ਕੇ ਹੁਨਰ ਕਰਕੇ ਲੋਕਾਂ ਨੂੰ ਖੁਸ਼ ਕਰਕੇ ਆਪਣਾ ਪੇਟ ਤੋੜਦੇ, ਇਹ ਤਾਂ ਪਟੇਬਾਜ਼ ਦੀ ਵਿੱਦਿਆ। ਇਸੇ ਪ੍ਰਕਾਰ ਜਿਹੜੇ ਪੰਡਿਤ ਵਿਦਵਾਨ ਬਣ ਕੇ ਲੋਕਾਂ ਨੂੰ ਕਥਾ ਸੁਣਾ ਕੇ ਲੋਕਾਂ ਨੂੰ ਪ੍ਰਚਾਰ ਕਰਕੇ ਆਪਣਾ ਜਸ ਪਾਉਂਦੇ ਨੇ, ਆਪ ਉਹ ਧਾਰਨ ਨਹੀਂ ਕਰਦੇ, ਵਡਿਆਈ ਪਾਉਂਦੇ ਨੇ, ਪਦਾਰਥ ਪਾਉਂਦੇ ਨੇ, ਪਰ ਆਪ ਧਾਰਨ ਨਹੀਂ ਕਰਦੇ, ਲੋਕਾਂ ਵਾਸਤੇ ਉਹ ਗਿਆਨ ਦੀਆਂ ਗੱਲਾਂ ਸੁਣਾਉਂਦੇ, ਉਹਨਾਂ ਦੀ ਪਟੇਬਾਜ਼ਾਂ ਵਾਲੀ ਹਾਲਤ ਹੁੰਦੀ। ਦੂਸਰੀ ਸੂਰਮਿਆਂ ਦੀ ਵਿੱਦਿਆ, ਸੂਰਮਾ ਬਹਾਦਰ ਸ਼ਸਤਰ ਪਹਿਨ ਕੇ ਜੰਗ ਵਿੱਚ ਜਾਂਦਾ ਜਾਂ ਦੁਸ਼ਮਣਾਂ ਨੂੰ ਸ਼ਹੀਦ ਕਰਕੇ ਜਿੱਤ ਪ੍ਰਾਪਤ ਕਰਦਾ ਜਾਂ ਆਪ ਜੂਝ ਕੇ ਸ਼ਹੀਦੀ ਪਾਉਂਦਾ। ਇਸੇ ਪ੍ਰਕਾਰ ਗੁਰਮੁਖਾਂ ਦਾ ਜੀਵਨ ਹੋਣਾ ਚਾਹੀਦਾ। ਦੁਸ਼ਮਣ ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਗਿਆਨ, ਰਾਗ, ਦਵੈਖ, ਨਿੰਦਿਆ ਆਦਿ ਔਗੁਣ ਦੁਸ਼ਮਣ ਨੇ, ਇਹਨਾਂ ਨੂੰ ਭਗਤੀ ਰੂਪੀ ਤਲਵਾਰ ਅਤੇ ਗਿਆਨ ਰੂਪੀ ਖੰਡੇ ਨੂੰ ਪਕੜ ਕੇ ਚਲਾ ਕੇ ਨਿਮਰਤਾ ਰੂਪੀ ਢਾਲ ਨਾਲ ਇਹਨਾਂ ਦਾ ਮੁਕਾਬਲਾ ਕਰੇ। ਗੁਰੂ ਸਾਹਿਬ ਦੇ ਸ਼ਬਦ ਦੀ ਸੰਜੋਗ ਪੈਰ ਕੇ ਜਿਸ ਕਰਕੇ ਲੋਕ ਸੁਖੀ ਪਰਲੋਕ ਸੁਹੇਲੇ ਹੋਣਾ, ਹੋਮੇ ਨੂੰ ਮਾਰ ਕੇ ਆਪ ਸ਼ਹੀਦੀ ਪ੍ਰਾਪਤ ਕਰੇ। ਇਸ ਪ੍ਰਕਾਰ ਜਿਹੜੇ ਗੁਰਮੁਖ ਜੀਵਤ ਭਾਅ ਤੋਂ ਮਰਦੇ ਨੇ ਉਹਨਾਂ ਗੁਰਮੁਖਾਂ ਸੂਰਮਿਆਂ ਬ੍ਰਹਮ ਗਿਆਨੀਆਂ ਦਾ ਲੋਕ ਜਸ ਗਾਉਂਦੇ ਨੇ ਫਿਰ, ਅਤੇ ਜਿਹੜੇ ਜਿੱਤ ਜਾਂਦੇ ਉਹ ਦੀਨ ਦੁਨੀਆਂ ਦੇ ਪਾਤਸ਼ਾਹ ਬਣ ਜਾਂਦੇ। ਅਤੇ ਭਗਤਾਂ ਨੇ ਫਰਮਾਇਆ, ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ, ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਇਸ ਪ੍ਰਕਾਰ ਸੂਰਮਿਆਂ ਵਾਲੀ ਬ੍ਰਹਮ ਵਿੱਦਿਆ ਹੈ। ਸੂਰਮਾ ਸ਼ਸਤਰ ਮਾਰਦਾ ਤੇ ਪਟੇਬਾਜ਼ ਕੇਵਲ ਦਿਖਾਵਾ ਕਰਦਾ, ਉਤਲੀ ਚੀਜ਼ ਨੂੰ ਤੋੜਦਾ, ਹੇਠਾਂ ਅੰਗਾਂ ਨੂੰ ਨਹੀਂ ਲੱਗਣ ਦਿੰਦਾ। ਅਤੇ ਸੂਰਮਾ ਅਗਿਆਨ ਦੇ ਸਾਰੇ ਅੰਗਾਂ ਨੂੰ ਛੇਦਨ ਕਰਕੇ ਸਰੂਪ ਸਾਖਿਆਤ ਰੂਪ ਆਨੰਦ ਨੂੰ ਪ੍ਰਾਪਤ ਕਰਦਾ। ਇਸ ਪ੍ਰਕਾਰ ਸਤਿਗੁਰਾਂ ਦੀ ਮੱਤ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖੀ ਬ੍ਰਹਮ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ। ਜਿਨ੍ਹਾਂ ਨੂੰ ਬ੍ਰਹਮ ਵਿੱਦਿਆ ਪ੍ਰਾਪਤ ਹੋਈ ਆ ਉਹ ਸਭ ਕੁਝ ਵਾਹਿਗੁਰੂ ਸਾਹਿਬ ਜੀ ਦਾ ਸਮਝ ਲੈਂਦੇ ਆ, ਇਹ ਉਹਨਾਂ ਦੀ ਪੜ੍ਹੀ ਵਿੱਦਿਆ ਸਫਲੀ ਹੈ। ਵਿੱਦਿਆ ਦੀ ਬਾਬਤ ਪਹਿਲੇ ਪਾਤਸ਼ਾਹੀ ਤੋਂ ਜਦੋਂ ਪੁੱਛਿਆ, ਕਹਿੰਦੇ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ, ਭਾਈ ਗੁਰਦਾਸ ਦੀ ਪਹਿਲੀ ਵਾਰ ਪੌੜੀ 33 ਵਿੱਚ ਲਿਖਿਆ। ਸੋ ਇਸ ਵਿੱਚ ਲਿਖਿਆ ਤਾਂ ਆਪ ਹੀ ਦੱਸਿਆ ਕਿ ਕਿਤਾਬ ਦਾ ਪੜ੍ਹਨਾ ਤਿੰਨ ਪ੍ਰਕਾਰ ਦਾ, ਇੱਕ ਉਸਤ, ਇਹ ਉਸਤ ਹੁੰਦਾ ਹੱਡ ਖਾਣਾ, ਦੂਜਾ ਹੁੰਦਾ ਗੋਸ਼ਤ ਖਾਣਾ, ਮਾਸ ਖਾਣਾ, ਤੀਜਾ ਹੁੰਦਾ ਮਗਜ਼ ਖਾਣਾ। ਜੋ ਪੜ੍ਹ ਕੇ ਕਿਸੇ ਤੇ ਤਰਕ ਕਰਨੀ ਹੈ, ਇਹ ਕੀ ਪੜ੍ਹਿਆ, ਮੈਂ ਹੀ ਵੱਡਾ ਵਿਦਵਾਨ ਹੈ, ਇਹ ਉਸਤ ਖਾਣਾ ਹੈ। ਦੂਜਾ ਕੇਵਲ ਆਪਣਾ ਪੇਟ ਤੋਰਨਾ, ਇਹ ਮਾਸ ਖਾਣ ਦੇ ਤੁੱਲ ਹੈ। ਪੜ੍ਹ ਲਿਖ ਕੇ ਸਮਝ ਕੇ ਆਪਣਾ ਜੀਵਨ ਉਸ ਅਨੁਸਾਰ ਢਾਲਣਾ, ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪਾਤਸ਼ਾਹ ਵਰੀ ਜਾਵ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਉਹ ਮਗਜ ਖਾਣਾ। ਜਿਹਨੇ ਤਿੰਨ ਪ੍ਰਕਾਰ ਮਣੀ ਵਾਲੇ ਸੱਪ ਹੁੰਦੇ ਨੇ, ਪਹਿਲੇ ਹੁੰਦੇ ਨੇ ਇੱਕ ਹਨੇਰੇ ਵਿੱਚ ਮਣੀ ਕੱਢ ਕੇ ਬਾਹਰ ਰੱਖ ਕੇ ਹੰਕਾਰ ਕਰਦਾ, ਫੁੰਕਾਰੇ ਮਾਰਦਾ, ਪਾਸੇ ਮਾਰ ਕੇ ਉਦੋਂ ਲਿਟਦਾ, ਫਿਰ ਰੇਤੇ ਦੇ ਵਿੱਚ ਜਦੋਂ ਪਾਸੇ ਮਾਰਦਾ ਉਹ ਮਣੀ ਉੱਤੇ ਰੇਤਾ ਪੈ ਕੇ ਮਣੀ ਢੱਕੀ ਜਾਂਦੀ ਹੈ, ਲੱਭਣ ਤੇ ਫਿਰ ਉਹ ਮਿਲਦੀ ਨਹੀਂ, ਫਿਰ ਫਣ ਮਾਰ ਮਾਰ ਕੇ ਉੱਥੇ ਹੀ ਮਰ ਜਾਂਦਾ। ਇਉਂ ਵਿਦਿਆ ਪੜ੍ਹ ਕੇ ਹੰਕਾਰ ਕਰਨੇ, ਫੁੰਕਾਰੇ ਮਾਰਨੇ ਮੈਨੂੰ ਬਹੁਤਾ ਆਉਂਦਾ। ਸੋ ਜਿਵੇਂ ਕੂਕਰ ਬਣਿਆ ਪੰਡਤ ਕਾਸ਼ੀ ਵਿੱਚ ਸਰਾਪ ਨਾਲ, ਪਹਿਲੇ ਸਤਿਗੁਰ ਨੇ ਜਿਉਂਦਾ ਕੀਤਾ, ਇਉਂ ਕਿਸੇ ਦਾ ਸਰਾਪ ਲੈ ਕੇ ਗਵਾ ਬੈਠਦੇ, ਫਿਰ ਵਿਦਿਆ ਗਵਾ ਕੇ ਫਿਰ ਪਛਤਾਉਂਦੇ ਨੇ, ਫਿਰ ਮਰਦੇ ਨੇ। ਦੂਜੇ ਹਨੇਰੀ ਰਾਤ ਵਿੱਚ ਕੱਢ ਕੇ ਮਣੀ ਨੂੰ ਫਿਰ ਜਿਹੜੇ ਸੱਪ ਰੱਖਦੇ ਨੇ, ਚਾਨਣ ਦੇ ਵਿੱਚ ਕੀੜੇ ਮਕੌੜੇ ਆਉਂਦੇ, ਉਹ ਖਾ ਕੇ ਪੇਟ ਭਰਦੇ, ਅਨਪੜ੍ਹਾਂ ਉੱਪਰ ਵਿਦਿਆ ਕਥਾ ਦਾ ਪ੍ਰਚਾਰ ਕਰਕੇ ਰੋਜੀ ਕਮਾਉਂਦੇ ਨੇ। ਤੀਸਰੇ ਸੱਪ ਉਹ ਨੇ ਜੋ ਪੂਰਨਮਾਸ਼ੀ ਰਾਤ ਨੂੰ ਮਣੀ ਦੇ ਪ੍ਰਕਾਸ਼ ਦੁਆਰਾ ਅੰਮ੍ਰਿਤ ਪੀ ਕੇ ਜ਼ਹਿਰ ਨੂੰ ਘੱਟ ਕਰਦੇ ਨੇ। ਸਤਿਗੁਰੂ ਜੀ ਨੇ 344 ਅੰਗ ਤੇ ਫਰਮਾਇਆ, ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਇਉਂ ਬ੍ਰਹਮ ਵਿਦਿਆ ਮਣੀ ਦਾ ਪ੍ਰਕਾਸ਼ ਕਰਕੇ ਜਿਨ੍ਹਾਂ ਦਾ ਹਿਰਦਾ ਪੂਰਨ ਵੈਰਾਗ ਸਹਿਤ, ਸ਼ੁਭ ਗੁਣਾਂ ਦੇ ਸਹਿਤ ਹੈ, ਹਿਰਦੇ ਵਿੱਚ ਕਾਮ ਕ੍ਰੋਧ ਆਦਿਕ ਵਿਦਿਆ ਦੀ ਜ਼ਹਿਰ ਮੇਟ ਕੇ ਨਾਮ ਅੰਮ੍ਰਿਤ ਪੀਂਦੇ ਨੇ, ਵਿਦਿਆ ਵਿੱਚੋਂ ਸਿੱਖਿਆ ਧਾਰਨ ਕਰਨੀ ਚਾਹੀਦੀ ਹੈ। ਜਿਸ ਪ੍ਰਕਾਰ ਦ੍ਰੋਣਾਚਾਰਜ ਪਾ ਯੁਧਿਸ਼ਠਿਰ ਦੇ ਤੇ ਦੁਰਯੋਧਨ ਪੜ੍ਹਦੇ ਸਨ, ਇੱਕ ਦਿਨ ਪੁੱਛਣ ਤੋਂ ਦੁਰਯੋਧਨ ਨੇ ਕਿਹਾ, ਮੈਂ ਸਾਰਾ ਕਾਇਦਾ ਪੜ੍ਹ ਲਿਆ, ਪਰ ਜਦੋਂ ਕਿਹਾ ਕਿ ਦੁਨੀਆਂ ਵਿੱਚ ਕੋਈ ਭਲਾ ਪੁਰਸ਼ ਭਾਲ, ਤਾਂ ਉਹਨੂੰ ਕੋਈ ਭਲਾ ਪੁਰਖ ਪ੍ਰਤੀਤ ਹੀ ਨਹੀਂ ਸੀ ਹੋਇਆ। ਤੇ ਯੁਧਿਸ਼ਠਿਰ ਜੀ ਨੇ ਕਿਹਾ, ਦੋ ਅੱਖਰ ਗੱਲਾਂ ਜਿਹੜੀਆਂ ਭਾਵ ਗੱਲਾਂ ਪੜ੍ਹਿਆ, ਮੈਂ ਦੋ ਅੱਖਰ ਪੜ੍ਹਿਆ, ਇੱਕ ਗੁੱਸਾ ਨਹੀਂ ਕਰਨਾ ਚਪੇੜ ਮਾਰਨ ਤੇ, ਗੁੱਸਾ ਨਾ ਕੀਤਾ, ਦੂਜਾ ਸੱਚ ਬੋਲਣਾ। ਇੱਕ ਵਾਰੀ ਧਰਮ ਰਾਜਾ ਪਰਖਣ ਲਈ ਕਸਾਈ ਦਾ ਰੂਪ ਧਾਰ ਕੇ ਗਊ ਅੱਗੇ ਭਜਾਈ ਗਈ, ਆਪ ਥੋੜਾ ਪਿੱਛੇ ਗਿਆ ਤੇ ਯੁਧਿਸ਼ਠਿਰ ਨੂੰ ਗਊ ਲੰਘੀ ਹੈ ਇਹ ਪੁੱਛਿਆ ਵੀ ਗਊ ਲੰਘੀ ਇੱਥੋਂ, ਤਾਂ ਕਿਹਾ, ਅੱਖਾਂ ਦੇਖਦੀਆਂ ਹਨ ਪਰ ਬੋਲਦੀਆਂ ਨਹੀਂ, ਜ਼ਬਾਨ ਬੋਲਦੀ ਹੈ ਪਰ ਵੇਖਦੀ ਨਹੀਂ, ਹੱਥ ਇਸ਼ਾਰਾ ਕਰਕੇ ਕਰ ਸਕਦੇ ਹਨ ਪਰ ਤੁਰ ਕੇ ਨਹੀਂ ਜਾ ਸਕਦੇ, ਇਉਂ ਸਾਰੇ ਇੰਦਰੇ ਹਨ ਤੇ ਤੈਨੂੰ ਕੌਣ ਦੱਸੇ। ਤਾਂ ਧਰਮ ਰਾਜਾ ਚਰਨੀ ਪਿਆ ਤੇ ਸੱਚ ਵੀ ਬੋਲਿਆ ਤੇ ਧਰਮ ਵੀ ਰੱਖਿਆ। ਸੋ ਸਭ ਪੜ੍ਹ ਕੇ ਗੁਣ ਧਾਰਨੇ ਚਾਹੀਦੇ ਨੇ, ਸਫਲ ਹੋਣਾ ਚਾਹੀਦਾ ਇਉਂ ਵਿਦਿਆ ਪੜ੍ਹ ਕੇ। ਸੋ ਇਸ ਤਰੀਕੇ ਨਾਲ ਇਹ ਸਾਨੂੰ ਜਿਹੜਾ ਨਾ ਵਿਦਿਆ ਸੰਸਕਾਰ ਇਹਨਾਂ ਥਾਵਾਂ ਦੇ ਉੱਤੇ ਦੱਸਿਆ। ਸਾਧ ਸੰਗਤ ਜੀ, ਅੰਮ੍ਰਿਤ ਸੰਸਕਾਰ ਮਹਾਂਪੁਰਖਾਂ ਨੇ ਇਉਂ ਦੱਸਿਆ, ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਸਤਿਗੁਰ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਿੱਛੇ ਜਨਮ ਸੰਸਕਾਰ ਤੇ ਵਿਦਿਆ ਸੰਸਕਾਰ ਕਥਨ ਕੀਤਾ, ਹੁਣ ਤੀਜਾ ਸੰਸਕਾਰ ਜੋ ਅੰਮ੍ਰਿਤ ਸੰਸਕਾਰ ਹੈ ਉਹਦੇ ਨਿਯਮ ਸੁਣੋ, ਚੌਥਾ ਸੰਸਕਾਰ ਸ਼ਾਦੀ ਵਿਆਹ ਦਾ ਤੇ ਪੰਜਵਾਂ ਸੰਸਕਾਰ ਜੋ ਹੈ ਸਰੀਰ ਦੇ ਸ਼ਾਂਤ ਹੋਣ ਵੇਲੇ ਭਾਵ ਅੰਤਮ ਸੰਸਕਾਰ ਹੈ, ਵਾਰੀ ਵਾਰੀ ਸੰਗਤਾਂ ਸੁਣੋ, ਅੱਜ ਅੰਮ੍ਰਿਤ ਦੀ ਬਾਬਤ ਸੁਣੋ। ਸਾਧ ਸੰਗਤ ਜੀ, ਸਾਰੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਵਿਚਾਰ ਕੀਤੀ, ਚਾਹੋ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, 797 ਅੰਗ ਤੇ ਲਿਖਿਆ ਮਹਾਰਾਜ ਨੇ ਬਚਨ। ਚੌਹਾਂ ਯੁੱਗਾਂ ਦਾ ਨਿਬੇੜਾ ਕਰਨ ਵਾਸਤੇ, ਇਸਤਰੀਆਂ ਤੇ ਪੁਰਖਾਂ ਨੂੰ ਇੱਕੋ ਵੇਰ ਖਜ਼ਾਨਾ ਦੇਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਗਰੀਨਵਾਜ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦਸਮ ਸਰੂਪ ਧਾਰ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ 2,50,000 ਦਾ ਜਿਹੜਾ ਤੰਬੂ ਸੀ ਉਹ ਤਾਨਣਾ ਕੀਤਾ। ਸੁੰਦਰ ਚਾਨਣੀ ਲੱਗੀ ਹੋਈ ਹੈ ਤੇ ਗੋਹਜ ਕਥਾ ਜੋ ਗੁਰੂ ਸਾਹਿਬ ਜੀ ਦੀ ਹੱਥ ਲਿਖਤ ਪੋਥੀ ਹੈ ਉਹਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮਹਾਰਾਜ ਸਾਹਿਬ ਨੇ ਗੁਪਤ ਤਰੀਕੇ ਦੇ ਨਾਲ ਪਰਦਾ ਲਵਾਤਾ ਤੇ ਸਤਿਗੁਰੂ ਸਾਹਿਬ ਜੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਨੰਦਗੜ੍ਹ ਸਾਹਿਬ ਤੋਂ ਇਸ਼ਨਾਨ ਕਰਕੇ ਆਏ, ਬਾਜ਼ਾਰ ਦੇ ਵਿੱਚ ਦੀ ਲੰਘੇ, ਸਭ ਸੰਗਤਾਂ ਨੇ ਸੀਸ ਝੁਕਾਏ, ਮੱਥਾ ਟੇਕਿਆ। ਸਾਧ ਸੰਗਤ ਜੀ, 1,00,000 ਦੀ ਇਕੱਤਰਤਾ ਹੈ, ਸਾਰਿਆਂ ਦੇਸ਼ਾਂ ਵਿੱਚੋਂ ਸਿੱਖ ਬੁਲਾਏ ਹਨ ਅਤੇ ਸਭ ਵੇਖ ਕੇ ਪ੍ਰਸੰਨ ਹੁੰਦੇ ਨੇ ਗੁਰੂ ਸਾਹਿਬ ਜੀ ਨੂੰ। ਸਤਿਗੁਰਾਂ ਨੇ ਸਣ ਕੇ ਸੀ ਇਸ਼ਨਾਨ ਕਰਕੇ, 5 ਕਕਾਰ ਪਹਿਰੇ ਹੋਏ ਨੇ, ਗਾਤਰੇ ਕਿਰਪਾਨ ਹੈ, ਕੜਾ ਹੈ, ਆਪ ਜੀ ਦਾ ਕੰਘਾ ਹੈ, ਸੁੰਦਰ ਕੇਸ ਤੇ ਕਛਹਿਰਾ ਪਹਿਰਿਆ ਹੋਇਆ ਤੇ ਸੁੰਦਰ ਪੁਸ਼ਾਕ ਪਹਿਰ ਕੇ ਸੱਚੇ ਪਾਤਸ਼ਾਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉੱਤੇ ਆ ਕੇ ਪੁੱਜੇ ਨੇ। ਸਾਰੀਆਂ ਸੰਗਤਾਂ ਨੇ ਉੱਠ ਕੇ ਆਪ ਦਾ ਸਤਿਕਾਰ ਕੀਤਾ। ਸਭਨਾਂ ਦੇ ਸਤਿਕਾਰਯੋਗ ਹੁੰਦੇ ਹੋਏ ਸਤਿਗੁਰੂ ਸਾਹਿਬ ਜੀ ਸਿੰਘਾਸਣ ਤੇ ਸੱਜ ਗਏ ਨੇ। ਸ੍ਰੀ ਆਸਾ ਦੀ ਵਾਰ ਦਾ ਕੀਰਤਨ ਦਾ ਭੋਗ ਪਿਆ ਤਾਂ ਅਰਦਾਸ ਹੋਈ। ਜਿਸ ਵਕਤ 1756 ਬਿਕਰਮੀ ਵਿਸਾਖੀ ਦਾ ਦਿਹਾੜਾ ਸੀ ਸਾਧ ਸੰਗਤ ਜੀ, ਉਸ ਵਕਤ ਚੋਜੀ ਪਾਤਸ਼ਾਹ ਨੇ ਆਪਣੇ ਮਿਆਨ ਵਿੱਚੋਂ ਚਮਕਾ ਕੇ ਬਿਜਲੀ ਵਰਗੀ ਜਿਸ ਵਿੱਚੋਂ ਲਿਸ਼ਕ ਪੈਂਦੀ ਹੈ ਕਾਇਰਾਂ ਦੇ ਦੇਖ ਕੇ ਚਿੱਤ ਡਰਦੇ ਇਹੋ ਜੀ ਸ੍ਰੀ ਸਾਹਿਬ ਆਪਣੇ ਮਿਆਨ ਚੋਂ ਕੱਢ ਕੇ ਆਪਣੇ ਹੱਥ ਵਿੱਚ ਪਕੜੇ। ਨਮੋ ਸ੍ਰੀ ਭਗਵਤੀ ਬਡਹਿਲ ਸਰੋਹੀ ਕਰੋ ਏਕ ਤੇ ਦਵੈ ਸੁਭਟ ਹੱਥ ਸੋਹੇ, ਇਹ ਜਿਸ ਦਾ ਸਤੋਤਰ ਹੈ। ਬਾਬਾ ਦੀਪ ਸਿੰਘ ਨੇ ਜਿਹੜੀ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਹੈ ਉਹਦੇ ਵਿੱਚ ਇਹ ਸਤੋਤਰ ਲਿਖਿਆ ਹੋਇਆ। ਇਹ ਨਿਹੰਗ ਸਿੰਘ ਦਲਾਂ ਵਿੱਚ ਆਮ ਨਿਹੰਗ ਸਿੰਘ ਫੌਜਾਂ ਪੜ੍ਹਦੀਆਂ ਨੇ ਜਾਂ ਜਿਹੜੇ ਸਿੰਘਾਂ ਨੂੰ ਇਹਦੇ ਬਾਰੇ ਪਤਾ ਉਹ ਇਹਦਾ ਸਤੋਤਰ ਦਾ ਪਾਠ ਅੰਮ੍ਰਿਤ ਵੇਲੇ ਕਰਦੇ ਨੇ, ਕਿਉਂਕਿ ਇਹਦਾ ਹੁਕਮ ਦਸਵੇਂ ਪਾਤਸ਼ਾਹ ਦਾ ਸਤੋਤਰ ਦਾ ਅੰਮ੍ਰਿਤ ਵੇਲੇ ਦਾ ਹੀ ਆ, ਘੱਟ ਤੋਂ ਘੱਟ 11 ਪਾਠ, ਘੱਟ ਤੋਂ ਘੱਟ 5 ਪਾਠ, ਵੱਧ ਤੋਂ ਵੱਧ 32 ਪਾਠ ਜਾਂ 84 ਪਾਠ ਮਹਾਰਾਜ ਦਾ ਹੁਕਮ ਹੈ ਇਹਦਾ ਕਰਨ ਦਾ। ਇਸ ਪ੍ਰਕਾਰ ਸਾਧ ਸਿੰਘ ਜੀ ਸਤਿਗੁਰੂ ਸਾਹਿਬ ਜੀ ਸ੍ਰੀ ਸਾਹਿਬ ਚਮਕਾ ਕੇ ਉਸ ਵਕਤ ਤਖ਼ਤ 'ਤੇ ਖੜੇ ਹੋਏ। ਪਹਿਲਾਂ ਗੁਰੂ ਮਹਾਰਾਜ ਸਾਹਿਬ ਨੇ 13 ਮਹੀਨੇ ਇਕਾਂਤ ਦੇਸ਼ ਵਿੱਚ ਰਹੇ ਅਤੇ ਉੱਥੇ ਕੋਈ ਸਰੀਰ ਨਹੀਂ ਆਉਂਦਾ ਰਿਹਾ। 13 ਮਹੀਨੇ ਤੋਂ ਬਾਅਦ ਮਹਾਰਾਜ ਸਾਹਿਬ ਨੇ ਇਹ ਕੌਤਕ ਰਚੇ ਨੇ। ਇਹਦੇ ਵਿੱਚ ਹੀ ਵਿਚਾਰ ਆਈ ਕਿ ਭਾਈ ਵੀਰ ਸਿੰਘ ਜੀ ਨੇ ਵੀ ਕਲਗੀਧਰ ਚਮਤਕਾਰ ਵਿੱਚ ਬੜੇ ਵਿਸਥਾਰ ਨਾਲ ਇਹਨਾਂ ਚੀਜ਼ਾਂ ਦੇਖੀਆਂ ਕਿ 13 ਮਹੀਨੇ ਦਸਵੇਂ ਪਾਤਸ਼ਾਹ ਇਕਾਂਤ ਸਜੇ ਰਹੇ ਅਤੇ ਖਾਲਸੇ ਦੀ ਰੂਪ ਰੇਖਾ ਤਿਆਰ ਕਰਦੇ ਰਹੇ। ਗਰੀਬ ਨਵਾਜ ਜੀ ਨੇ ਜਿਸ ਵਕਤ ਸ੍ਰੀ ਸਾਹਿਬ ਜੀ ਖਿੱਚੀ ਬਿਜਲੀ ਵਰਗੀ ਲਿਸ਼ਕ ਪਈ, ਉਸ ਵਕਤ ਕਿਹਾ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚ ਭਾਈ ਇੱਕ ਸਿਰ ਦੀ ਲੋੜ ਹੈ। ਸਿਰ ਦੇਣ ਵਾਸਤੇ ਜਦੋਂ ਕਿਹਾ ਸਾਰੇ ਮਸੰਦ ਆਦਿਕ ਹੈਰਾਨ ਹੋ ਗਏ ਕਿ ਸਤਿਗੁਰੂ ਮਹਾਰਾਜ ਸਾਹਿਬ ਨੇ ਸਿਰ ਕਿਉਂ ਮੰਗਿਆ, ਇਹ ਸਿੱਖਾਂ ਦੇ ਸਿਰ ਕੱਟਣੇ ਚਾਹੁੰਦੇ ਨੇ। ਕਈਆਂ ਨੇ ਮਾਤਾ ਸਾਹਿਬ ਜੀ ਨੂੰ ਕਹਿ ਦਿੱਤਾ ਕਿ ਮਾਤਾ ਜੀ ਸਤਿਗੁਰਾਂ ਦਾ ਸੁਭਾਅ ਬਦਲ ਗਿਆ, ਸਾਹਿਬਜ਼ਾਦੇ ਅਜੀਤ ਸਿੰਘ ਨੂੰ ਗੁਰਾਈ ਦੇ ਦਿਓ, ਮਾਤਾ ਜੀ ਗੁਰੂ ਸਾਹਿਬ ਨੂੰ ਮੰਦਰ ਅੰਦਰ ਬੰਦ ਕਰ ਦਿਓ। ਮਾਤਾ ਗੁਜਰੀ ਨੇ ਦੇ ਪਾਸ ਜਿਹੜੇ ਸੇਵਕ ਸੀ ਅਤੇ ਮਾਤਾ ਨਾਨਕ ਜੀ ਦੇ, ਉਹ ਭੇਜੇ ਕਿ ਜਾ ਕੇ ਦੇਖੋ ਕਿ ਗੁਰੂ ਸਾਹਿਬ ਜੀ ਕੀ ਕੌਤਕ ਕਰ ਰਹੇ ਨੇ। ਇੱਧਰ ਸਤਿਗੁਰੂ ਸਾਹਿਬ ਨੇ ਜਦੋਂ ਵੰਗਾਰ ਕੇ ਤੀਜੀ ਵਾਰ ਕਿਹਾ ਇੱਕ ਸੀਹ ਦੀ ਲੋੜ ਹੈ, ਉਸ ਵਕਤ ਤੀਜਾ ਬਚਨ ਸੁਣ ਕੇ ਸਾਧ ਸੰਗਤ ਜੀ, ਭਾਈ ਦਇਆ ਸਿੰਘ ਜੀ ਜੋ ਲਾਹੌਰ ਦੇ ਵਾਸੀ ਰਾਮ ਚੰਦਰ ਦੇ ਪੁੱਤਰ ਜੋ ਲਹੂ ਦੇ ਅਵਤਾਰ ਸਨ, ਲਾਹੌਰ ਉਹਨਾਂ ਨੇ ਵਸਾਇਆ ਸੀ, ਭਾਈ ਦਇਆ ਸਿੰਘ ਜੀ ਦੇ ਰੂਪ ਵਿੱਚ ਉਹ ਸਨ। ਉਹਨੇ ਹੱਥ ਜੋੜ ਕੇ ਮਹਾਰਾਜ ਸਾਹਿਬ ਦੇ ਹਜ਼ੂਰ ਕਿਹਾ ਸੀ, ਮਹਾਰਾਜ ਜੀ ਮੇਰਾ ਸੀਸ ਹਾਜ਼ਰ ਹੈ, ਮੈਂ ਪਹਿਲੇ ਬਚਨ ਨਾਲ ਨਹੀਂ ਉੱਠਿਆ, ਮੇਰੀ ਗਲਤੀ ਮਾਫ਼ ਕਰੋ। ਦੂਜੇ ਬਚਨ ਨਾਲ ਨਹੀਂ ਉੱਠਿਆ, ਗਲਤੀ ਮਾਫ਼ ਕਰੋ। ਤੀਜੇ ਬਚਨ ਨਾਲ ਮੈਂ ਉੱਠਿਆ ਮਹਾਰਾਜ ਹਜ਼ੂਰ ਮੈਨੂੰ ਮਾਫ਼ ਕਰੋ। ਜਦੋਂ ਇਹ ਬਚਨ ਕਹੇ, ਸਤਿਗੁਰਾਂ ਕਿਹਾ, ਤੈਨੂੰ ਕੋਈ ਸਰੀਰਕ ਤਕਲੀਫ਼ ਹੈ ਜਾਂ ਦੁਸ਼ਮਣਾਂ ਕਰਕੇ ਦੁਖੀ ਹੈ, ਕਿਉਂ ਸਿਰ ਦੇਣਾ ਚਾਹੁੰਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਸਿਰ ਤਾਂ ਉਸ ਦਿਨ ਤੋਂ ਹੀ ਆਪ ਜੀ ਦਾ ਜਿਸ ਦਿਨ ਆਪ ਜੀ ਦੀ ਸ਼ਰਨ 'ਚ ਆਇਆ ਸੀ, ਪਰ ਮੈਂ ਦੇਰ ਕੀਤੀ ਹੈ, ਇਸ ਗਲਤੀ ਦੀ ਮਾਫ਼ੀ ਮੰਗਦਾ, ਕਿਰਪਾ ਕਰੋ ਮੇਰਾ ਸੀਸ ਹਾਜ਼ਰਾ ਕੱਟ ਲਵੋ। ਉਸ ਵੇਲੇ ਗੋਝ ਪੋਥੀ 'ਚ ਲਿਖਿਆ ਜੋ ਭਾਈ ਹਰ ਸਿੰਘ ਜੀ ਲਿਖਦੇ ਰਹੇ ਨੇ, ਲਿਖਤ ਦੀ ਪੋਥੀ ਹੈ ਇਹ। ਭਾਈ ਹਜੂਰਾ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਜ਼ੂਰ ਸਾਹਿਬ ਜੀ, ਉਹਨਾਂ ਦੇ ਪਾਸ ਸੰਮਤ 1986 ਬਿਕਰਮੀ 'ਚ ਮਹਾਂਪੁਰਖਾਂ ਨੇ ਪੋਥੀ ਪੜ੍ਹੀ ਸੀ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ। ਉਸ ਲਿਖਿਆ ਹੋਇਆ ਸੀ ਕਿ ਉਸ ਵਕਤ ਮਹਾਰਾਜ ਸਾਹਿਬ ਜੀ ਨੇ ਤੰਬੂ ਵਿੱਚ ਲਿਜਾ ਕਰਕੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਨ, ਉਸ ਵਕਤ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਭਾਈ ਦਇਆ ਸਿੰਘ ਦਾ ਸੀਸ ਕੱਟ ਕੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਭੇਟਾ ਕੀਤਾ ਸੀ। ਜਿਹੜੇ ਲੋਕ ਕਹਿੰਦੇ ਬੱਕਰੇ ਵੱਡੇ, ਉਹਨਾਂ ਦੇ ਵਿੱਚ ਲਿਖਿਆ ਹੋਰਨਾਂ ਕਈਆਂ ਨੇ ਬੱਕਰਿਆਂ ਦਾ ਜ਼ਿਕਰ ਕੀਤਾ, ਸ਼ਰਧਾ ਤੁਹੀਣਿਆਂ ਨੇ, ਉਹਦੇ ਵਿੱਚ ਨਹੀਂ ਲਿਖਿਆ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਜਦੋਂ ਦੂਜੀ ਵਾਰ ਤਲਵਾਰ ਲਹੂ ਦੀ ਲਿਬੜੀ ਹੋਈ ਲੈ ਕੇ ਬਾਹਰ ਆਏ ਤੇ ਸਾਰੇ ਵੇਖ ਕੇ ਕੰਮ ਗਏ। ਉੱਚੀ ਆਵਾਜ਼ ਨਾਲ ਕਿਹਾ, ਗੁਰੂ ਘਰ ਵਿੱਚ ਇੱਕ ਹੋਰ ਸੀਸ ਦੀ ਲੋੜ ਹੈ। ਉੱਥੇ ਨਹੀਂ ਕਿਹਾ ਕਿ ਬੀਬੀ ਦੇ ਸੀਸ ਦੀ ਲੋੜ ਹੈ ਜਾਂ ਭਾਈ ਦੇ ਸੀਸ ਦੀ ਲੋੜ ਹੈ, ਇੱਕ ਸਿੱਖ ਸਿਰਫ ਇੱਕ ਸੀਸ ਚਾਹੀਦਾ ਸੀ। ਉਦੋਂ ਬੀਬੀਆਂ ਨਹੀਂ ਉੱਠੀਆਂ ਸੀ। ਉਸ ਵੇਲੇ ਭਾਈ ਧਰਮ ਸਿੰਘ ਜੀ ਜੋ ਭਗਤ ਧੰਨੇ ਦੇ ਅਵਤਾਰ ਸਨ, ਦਿੱਲੀ ਦੇ ਜਿਨ੍ਹਾਂ ਦਾ ਜਨਮ ਹੋਇਆ ਮੋਤੀ ਬਾਗ ਜਿਹੜਾ ਗੁਰਦੁਆਰਾ, ਉੱਥੇ ਦਾ ਜਨਮ ਹੋਇਆ, ਇਹਨਾਂ ਨੇ ਆਪਣਾ ਸੀਸ ਹਾਜ਼ਰ ਕੀਤਾ। ਅੰਗਰੇਜ਼ਾਂ ਨੇ ਵੀ ਲਿਖਿਆ ਸਤਿਗੁਰੂ ਜੀ ਸੀਸ ਨੂੰ ਕਲਮ ਕੱਢਦੇ ਭਾਵ ਕੱਢਦੇ ਰਹੇ ਨੇ। ਸੋ ਦੂਸਰਾ ਸੀਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਭਾਈ ਧਰਮ ਸਿੰਘ ਦਾ ਕੀਤਾ ਸੀ। ਤੀਜਾ ਸਿਰ ਫੇਰ ਮੰਗਿਆ ਜਗਨਨਾਥਪੁਰੀ ਵਿੱਚ ਰਹਿਣ ਵਾਲੇ ਜੋ ਫੰਦਕ ਸਨ ਪਿਛਲੇ ਜਨਮ ਦੇ ਵਿੱਚ ਚੰਦਰਕ ਮੁਨੀ ਦੇ ਕਹਿਣ ਤੋਂ, ਜਿਨ੍ਹਾਂ ਨੇ ਚਤਰਭੁਜੀ ਜਾਨਵਰ ਪਕੜਨ ਵਾਸਤੇ ਧਾਵਾ ਕੀਤਾ ਸੀ। ਉਹਨੇ ਚੰਦਰਕ ਮੁਨੀ ਦੇ ਅਸਥਾਨ ਤੇ ਸੁਖਣਾ ਸੁਖੀ ਸੀ ਕਿ ਜੇ ਮੈਨੂੰ ਅੱਜ ਬਾਹਲੇ ਜਾਨਵਰ ਮਿਲਣਾ ਤਾਂ ਚੌਥਾ ਹਿੱਸਾ ਭੇਟ ਕਰਾਂਗਾ। ਚੰਦਰਕ ਮੁਨੀ ਜਿੱਥੇ ਤਪ ਕਰਦਾ ਸੀ ਉੱਥੇ ਉਹ ਲੈ ਕੇ ਗੁਥਲੀ ਜੀ ਖੋਲ ਕੇ ਕਹਿੰਦਾ, ਲਓ ਜੀ ਚੌਥਾ ਹਿੱਸਾ ਲਓ, ਮੈਨੂੰ ਅੱਜ ਬੜੇ ਜਾਨਵਰ ਮਿਲੇ ਨੇ। ਉਹਨੇ ਕਿਹਾ, ਤੂੰ ਸੁਖਣਾ ਸੁੱਕ ਕੇ ਗਿਆ, ਮੈਨੂੰ ਇਸ ਗੱਲ ਦਾ ਪਾਪ ਲੱਗੇਗਾ, ਮੈਂ ਸਰਾਪ ਦਿਆਂਗਾ, ਜੇ ਸੁਖਣਾ ਪੂਰੀ ਹੋ ਸਕਦੀ ਤਾਂ ਮੇਰਾ ਸਰਾਪ ਵੀ ਪੂਰਾ ਹੋ ਸਕਦਾ। ਕਹਿਣ ਲੱਗਾ, ਬਾਬਾ ਸਰਾਪ ਨਾ ਦੇਈ ਲਿਖੀ, ਕਹਿੰਦਾ ਤਾਂ ਮੈਨੂੰ ਚਤਰਭੁਜੀ ਜਾਨਵਰ ਪੜ ਕੇ ਲਿਆ ਕੇ ਦੇ। ਇਹ ਗੱਲ ਸੁਣ ਕੇ ਕਹਿੰਦਾ, ਮੈਂ ਹੁਣੇ ਲਿਆਉਂਦਾ। ਸ਼ਿਕਾਰਗਾਹ ਵਿੱਚ ਦੇਖਣ ਗਿਆ, ਚਤਰਭੁਜੀ ਜਾਨਵਰ ਕਿੱਥੇ ਮਿਲਣਾ ਸੀ? ਇਸ ਵਿਆਦ ਫੰਦਕ ਦੀ ਇਸਤਰੀ ਕਹਿਣ ਲੱਗੀ, ਐਵੇਂ ਤੈਨੂੰ ਸਾਧ ਨੇ ਡਹਿਕਾ ਦਿੱਤਾ, ਚਤਰਭੁਜੀ ਜਾਨਵਰ ਕਦੇ ਸੁਣਿਆ? ਇਹ ਛੁਰਾ ਲੈ ਕੇ ਪਿਆ, ਉਹ ਰੋਟੀ ਸੁੱਟ ਕੇ ਭੱਜ ਗਈ। ਫਿਰ ਇਹਨੇ ਚੀਖਾ ਬਣਾ ਕੇ ਸੜਨ ਲੱਗਿਆ। ਜਦੋਂ ਮਹਾਰਾਜ ਸਾਹਿਬ ਜੀ ਸਾਧ ਦਾ ਬਚਨ ਪੂਰਾ ਕਰਨ ਵਾਸਤੇ ਚਤਰਭੁਜੀ ਪੰਛੀ ਦਾ ਰੂਪ ਧਾਰ ਕੇ ਆ ਗਏ ਤੇ ਉਹ ਉੱਠ ਕੇ ਖੜੋਤਾ ਚੀਖਾ ਦੇ ਵਿੱਚੋਂ ਤੇ ਪਕੜਨ ਲੱਗਾ। ਝਾੜੀਆਂ ਵਾਲਿਆਂ ਰੁੱਖਾਂ ਦੇ ਵਿੱਚ ਇਹਦਾ ਸਾਰਾ ਸਰੀਰ ਬਿੰਨਿਆ ਗਿਆ, ਪਕੜੇ ਨਾ ਜਾਣ। ਫਿਰ ਇਹ ਆਪ ਦੇ ਛੁਰਾ ਮਾਰ ਕੇ ਮਰਨ ਲੱਗਾ ਤਾਂ ਮਹਾਰਾਜ ਅੜ ਕੇ ਖੜ ਗਏ ਝਾੜੀਆਂ ਵਿੱਚ। ਫਿਰ ਇਹਨੇ ਜਾ ਕੇ ਜਾਲ ਪਾ ਕੇ ਪਕੜ ਕੇ ਮੋਢੇ ਤੇ ਰੱਖ ਕੇ ਚੰਦਰਕ ਮੁਨੀ ਜਿੱਥੇ ਹਰੀ ਹਰ ਖੇਤਰ ਤੇ ਤਪ ਕਰਦਾ ਸੀ, ਇਹ ਹਰੀਹਰ ਖੇਤਰ ਪਟਨਾ ਸਾਹਿਬ ਤੋਂ 70 ਕਿਲੋਮੀਟਰ ਦੂਰ ਪੈਂਦਾ, ਜਿੱਥੇ ਮਹਾਰਾਜ ਨੇ ਨੌਵੇਂ ਪਾਤਸ਼ਾਹ ਨੇ ਬਚਨ ਲਿਖਿਆ ਕਿ ਜਿਸ ਥਾਂ ਦੇ ਉੱਤੇ ਬਲ ਛੁੱਟ ਕੇ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਕਹੋ ਨਾਨਕਾ ਬੋਟ ਹਰ ਗਾਜਿਓ ਹੋ ਸਹਾਏ। ਵੀ ਹਾਥੀ ਨੂੰ ਉੱਥੇ ਹਾਥੀ ਨੂੰ ਤੰਦੂਏ ਨੇ ਪਕੜ ਲਿਆ ਤਾਂ ਉੱਥੇ ਫਿਰ ਤੰਦੂਏ ਦੀਆਂ ਤਾਰਾਂ ਕੱਟੀਆਂ ਸੀ ਜਾ ਕੇ। ਸੋ ਇਹ ਵਿਸ਼ਨੂੰ ਜੀ ਦੀ ਗੱਲ ਕਰਦੇ ਜਿਵੇਂ ਮਹਾਰਾਜ ਦਾ ਬਚਨ ਕਰਦੇ ਨੇ। ਵਿਸ਼ਨੂੰ ਜੀ ਫਿਰ ਉਹ ਚਤੁਰਭੁਜੀ ਜਾਨਵਰ ਬਣ ਕੇ ਉੱਥੇ ਗਏ ਸੀ, ਉੱਥੇ ਲਿਆ ਕੇ ਕਹਿਣ ਲੱਗਾ ਲਓ ਜੀ ਸੰਤ ਜੀ ਚਤੁਰਭੁਜੀ ਇਹੋ ਆ, ਕੀ ਹੋਰ ਕੋਈ ਹੈ। ਉਸ ਵਕਤ ਚੰਦਰਕ ਮੁਨੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਫੰਦਕ ਦੇ ੜਿਕੇ ਕਿਉਂ ਆ ਗਏ। ਕਹਿੰਦੇ ਭਾਈ ਤੂੰ ਕਿਹਾ ਸੀ ਸਾਨੂੰ ਚਤੁਰਭੁਜੀ ਪਕੜ ਕੇ ਲਿਆ ਕੇ ਦੇ, ਉਹ ਤੇਰਾ ਬਚਨ ਪੂਰਾ ਕਰਨ ਵਾਸਤੇ ਚਤੁਰਭੁਜੀ ਰੂਪ ਧਾਰਿਆ, ਭਾਵ ਉਹੀ ਵਿਦਤੇ ਦੇਵਾ, ਜਿਹੋ ਜਿਹੀ ਭਾਵਨਾ ਕਰੇ ਉਹੋ ਜਿਹਾ ਰੂਪ ਧਾਰ ਕੇ ਪਰਮੇਸ਼ਰ ਪ੍ਰਗਟ ਹੁੰਦਾ। ਉਸ ਵੇਲੇ ਚਤੁਰਭੁਜੀ ਬਣ ਕੇ ਦਰਸ਼ਨ ਦਿੱਤੇ ਚੰਦਰਕ ਮੁਨੀ ਨੂੰ। ਉਸ ਵੇਲੇ ਫੰਦਕ ਨੂੰ ਦਿਲ ਵਿੱਚ ਖਿਆਲ ਆਇਆ ਕਿ ਮੈਂ ਬੜੀ ਗਲਤੀ ਕੀਤੀ ਕਿ ਮੈਂ ਭਗਵਾਨ ਨੂੰ ਪਕੜ ਕੇ ਲਿਆਇਆ। ਕਹਿੰਦਾ ਜੀ ਮੈਨੂੰ ਮਾਫ਼ ਕਰੋ। ਕਹਿਣ ਲੱਗੇ ਭਾਈ ਕਲਯੁੱਗ ਵਿੱਚ ਜਦੋਂ ਦਸਮ ਸਰੂਪ ਧਾਰਾਂਗੇ ਤੇਰਾ ਸਿਰ ਲੈ ਕੇ ਤੈਨੂੰ ਬਖਸ਼ਾਂਗੇ। ਇਹ ਵਾਕ ਕੀਤਾ ਉਸ ਵੇਲੇ। ਫਿਰ ਉਹ ਫੰਦਕ ਤਪ ਕਰਨ ਲੱਗ ਪਿਆ। ਸਾਧ ਸੰਗਤ ਜੀ ਇਸ ਪ੍ਰਕਾਰ ਇਹ ਫੰਦਕ ਦੇ ਅਵਤਾਰ ਜਗਨਨਾਥਪੁਰੀ ਵਿੱਚ ਹੋਏ ਨੇ। ਭਾਈ ਹਿੰਮਤ ਸਿੰਘ ਜੀ ਉਹਨਾਂ ਨੇ ਤੀਜਾ ਸੀਸ ਮਹਾਰਾਜ ਸਾਹਿਬ ਨੂੰ ਭੇਟਾ ਕੀਤਾ। ਚੌਥਾ ਭਾਈ ਮੋਹਕਮ ਸਿੰਘ ਜੀ ਨਾਮਦੇਵ ਜੀ ਦੇ ਅਵਤਾਰ ਹੋਏ ਨੇ। ਕਈ ਲੋਕ ਇਹਨਾਂ ਗੱਲਾਂ ਤੇ ਬਹੁਤ ਕਿੰਤੂ ਖੜਾ ਕਰਦੇ, ਇਹ ਮਹਾਂਪੁਰਖਾਂ ਨੇ ਇਹ ਕਿਉਂ ਲਿਖਿਆ। ਜਿੱਥੇ ਕਿ ਤੱਕ ਤੁਹਾਡੀ ਬੁੱਧੀ ਤੁਹਾਡਾ ਦਿਮਾਗ ਕੰਮ ਕਰਦਾ ਤੁਹਾਨੂੰ ਓਨਾ ਕੀ ਪਤਾ। ਜਿੱਥੇ ਤੱਕ ਮਹਾਂਪੁਰਖ ਬ੍ਰਹਮ ਗਿਆਨੀ ਹੋਏ ਨੇ ਉਹਨਾਂ ਦਾ ਤ੍ਰਿਕਾਲਦਰਸ਼ੀ ਨੇ ਸਾਰਾ ਕੁਝ ਹੀ ਪਤਾ ਹੁੰਦਾ। ਇਹ ਗੱਲਾਂ ਤਿੰਨੇ ਕਾਲ ਬਿਲਕੁਲ ਸੱਚ ਨੇ, ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਦੁਆਰਕਾਪੁਰੀ ਵਿੱਚ ਸੋ ਮਹਾਰਾਜ ਨੇ ਭਗਤ ਨਾਮਦੇਵ ਨੂੰ ਛੱਪਰ ਬੰਨਿਆ ਸੀ, ਮੋਈ ਗਊ ਜਿਉਂਦੀ ਕੀਤੀ, ਉਸ ਭਗਤ ਦੇ ਅਵਤਾਰ ਹੋਏ ਨੇ। ਪੰਥ ਨੂੰ ਕਾਇਮ ਕਰਨ ਵਾਸਤੇ ਭਗਤਾਂ ਸੰਤਾਂ ਨੇ ਦੁਨੀਆਂ 'ਚ ਪ੍ਰਗਟ ਹੋਣਾ ਸੀ। ਇਹ ਨਾਮਦੇਵ ਜੀ ਦੇ ਅਵਤਾਰ ਹੋਏ ਨੇ ਭਾਈ ਮੋਹਕਮ ਸਿੰਘ ਜੀ। ਇਹਨਾਂ ਨੇ ਚੌਥਾ ਸੀਸ ਦੁਆਰਕਾ ਵਿੱਚੋਂ ਆ ਕੇ ਗੁਰੂ ਨੂੰ ਭੇਟਾ ਕੀਤਾ। ਪੰਜਵੇਂ ਬਿਦਰਪੁਰੀ ਦੇ ਵਿੱਚ ਸੈਣ ਭਗਤ ਦੇ ਅਵਤਾਰ ਹੋਏ ਨੇ। ਸਾਧ ਸੰਗਤ ਜੀ ਜਿੱਥੇ ਬਿਦਰਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਚਸ਼ਮਾ ਹੈ, ਉਸ ਥਾਂ 'ਤੇ ਤੁਰਕਾਂ ਦਾ ਕਬਜ਼ਾ ਸੀ ਜਦੋਂ ਪਾਕਿਸਤਾਨ ਬਣਿਆ, ਉਦੋਂ ਦਾ ਸਿੰਘਾਂ ਦਾ ਕਬਜ਼ਾ, ਸੁੰਦਰ ਤਲਾਬ ਬਣਿਆ ਹੋਇਆ, ਝਰਨਾ ਝਰਦਾ। ਉਸ ਪੁਰੀ ਦੇ ਭਗਤ ਸੈਣ ਜੀ ਇਹ ਜਿਹੜੇ ਸਨ ਇਹ ਸਾਹਿਬ ਸਿੰਘ ਜੀ ਦੇ ਰੂਪ ਵਿੱਚ ਸਨ। ਸੈਣ ਭਗਤ ਜੀ ਦੇ ਅਵਤਾਰ ਇਹਨਾਂ ਪੰਜਵਾਂ ਸੀਸ ਸਤਿਗੁਰੂ ਸਾਹਿਬ ਨੂੰ ਭੇਟਾ ਕੀਤਾ। ਇਉਂ ਪੰਜਾਂ ਪਿਆਰਿਆਂ ਦੇ ਸੀਸ ਲਏ ਮਹਾਰਾਜ ਸਾਹਿਬ ਨੇ। ਭਾਈ ਗਿਆਨ ਸਿੰਘ ਜੀ ਨੇ ਲਿਖਿਆ ਜੋ ਚਕਊਏ ਕੁਣਕੇ ਕੇ ਭਾਗ ਗਏ ਇੱਕ ਠੁਣਕੇ ਕੇ, ਜਿਹੜੇ ਕੇਵਲ ਕੁਣਕਾ ਹੀ ਖਾਂਦੇ ਸੀ ਉੱਥੇ ਰਹਿ ਕੇ ਖਾਣੇ ਪੀਣੇ ਲੰਗਰ ਦੇ ਚੰਗੇ ਖਾਣੇ, ਜਦੋਂ ਸੀਸ ਮੰਗਿਆ ਉਹ ਤਾਂ ਭੱਜ ਗਏ ਦੌੜ ਗਏ ਉੱਥੋਂ, ਕੋਈ ਵੀ ਦਿਵਾਨ 'ਚ ਨਾ ਰਿਹਾ। 10 ਲੱਖ ਦੀ ਇਕੱਤਰਤਾ ਵਿੱਚ ਸਾਧ ਸੰਗਤ ਜੀ ਉਹ ਪੰਜ ਪਿਆਰਿਆਂ ਨੂੰ ਪਰਖਿਆ ਸਤਿਗੁਰੂ ਸਾਹਿਬ ਮਹਾਰਾਜ ਨੇ। ਗੁਰਬਾਣੀ ਵਿੱਚ ਆਉਂਦਾ ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਅਥਵਾ ਸਤਿਗੁਰ ਆਗਿਆ ਸੀਸ ਭੇਟਦੇ ਹੋ ਜੇ ਸਤਿਗੁਰ ਸੱਚੇ ਭਾਵ ਹੈ। ਸਤਿਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕੀਤਾ ਉਸ ਵੇਲੇ ਤੇ ਇਹਨਾਂ ਸਿੱਖਾਂ ਦੇ ਉੱਤੇ ਛਿੜਕ ਕਰਕੇ ਇਹਨਾਂ ਨੂੰ ਜਿਉਂਦੇ ਕੀਤਾ, ਨਵੇਂ ਸਿਰ ਇਹਨਾਂ ਦੇ ਪੈਦਾ ਕੀਤੇ। ਪੋਥੀ ਗੋਹਜ ਕਥਾ ਵਿੱਚ ਇਉਂ ਲਿਖਿਆ ਜਿਵੇਂ ਮਹਾਰਾਜ ਦਾ ਬਚਨ ਹੈ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛੁਰ ਤਾਨ ਮਿਲਾਇਆ, ਮਰਿਆਂ ਦੇ ਸਰੀਰ ਵਿੱਚ ਸਵਾਸ ਪਾ ਤੇ। ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਸਫ਼ਰ ਦੀ ਜਿਹੜੀ ਲਿਖਤ ਦੀ ਸਾਖੀ ਹੈ ਉਹਦਾ ਨਾਮ ਗੋਹਜ ਕਥਾ ਸੀ, ਉਸ ਵਿੱਚ ਇਹ ਪ੍ਰਸੰਗ ਆਇਆ। ਇਸ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਾਂ ਨੂੰ ਪਰਖ ਕੇ ਆਪ ਅੰਮ੍ਰਿਤ ਬਣਾਇਆ। ਅੰਮ੍ਰਿਤ ਬਣਾਉਣ ਵਕਤ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਬ੍ਰਹਮ ਗਿਆਨ ਪੈਦਾ ਕਰਨ ਵਾਸਤੇ, ਫਿਰ ਜਾਪ ਸਾਹਿਬ ਦਾ ਪਾਠ ਕੀਤਾ। ਇਹਦੇ ਵਿੱਚ ਅਕਾਲ ਪੁਰਖ ਦੇ ਸਰੂਪ ਦੇ ਤਟਸਥੀ ਲੱਛਣ ਕਥਨ ਕੀਤੇ ਤੇ ਨਮਸਕਾਰਾਂ ਕੀਤੀਆਂ ਨੇ ਸ਼ਬਦ ਦੇ ਵਿੱਚ। ਸਰਾਵਕ ਸੁੱਧ ਵਾਲੇ 10 ਸਵਈਏ ਨੇ। ਫਿਰ ਚੌਪੀ ਸਾਹਿਬ ਬੇਨਤੀ ਚੌਪੀ ਰੱਖਿਆ ਵਾਲੀ ਹੈ, ਇਹ ਰੱਖਿਆ ਕਰਨ ਵਾਸਤੇ ਆ। ਜਿਹੜੇ ਸਵਈਏ ਨੇ ਸਾਧ ਸੰਗਤ ਜੀ ਇਹ ਬਰਾਗ ਪੈਦਾ ਕਰਦੇ, ਇਹਤੇ ਭੈ ਤੋਂ ਕਾਂ ਭੈ ਭੂਪਤੰਦ ਕੋ ਨਾਂਗੇ ਭੈ ਪਧਾਰੇ। ਇਹ ਰਾਜਾ ਰਤਨ ਰਾਏ ਜਿਹੜਾ ਆਸਾਮ ਵਾਲਾ ਉਹਦੇ ਪ੍ਰਤੀ ਉਚਾਰਨ ਕੀਤੇ ਸੀਗੇ। ਤੇ ਅਕਾਲ ਪੁਰਖ ਦੇ ਅੱਗੇ ਬੇਨਤੀ ਚੌਪੀ, ਫਿਰ ਸ੍ਰੀ ਆਨੰਦ ਸਾਹਿਬ ਦਾ ਸਾਰਾ ਪਾਠ, 40 ਪੌੜੀਆਂ ਦਾ ਪਾਠ ਕੀਤਾ ਜੋ ਜੀਵਨ ਮੁਕਤੀ ਬਖਸ਼ਣ ਵਾਲਾ ਹੈ। ਇਸ ਤਰ੍ਹਾਂ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਹੈ।